ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੇ ਮਹੱਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੈ ਜਿਸ ਨਾਲੇ, ਫਿਰ ਸਚੇਤ ਤੈਸ ਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ, ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੈ ਜਿਸ ਨਾਲੇ, ਫਿਰ ਸਾਚੇਤ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ, ਹਰ ਕੇ ਭਗਤ ਸਦਾ ਰੰਗ ਰਾਤਾ, ਹਉ ਮੈਂ ਵਿੱਚ ਹੋ ਜਾਲੇ। ਵਾਹੋ ਵਾਹੋ ਪੂਰੇ ਗੁਰ ਕੇ ਬਾਣੀ, ਪੂਰੇ ਗੁਰ ਤੇ ਉਪਜੇ ਸਾਜ ਸਮਾਣੀ। ਰਾਹੋ ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਸਦਾ ਸੁਹੇਲੇ, ਗੁਰਮੁਖ ਨਾਮ ਸਮਾਲਾ, ਕਾਇਆ ਅੰਦਰ ਆਪ ਵਸੈ, ਲੱਖ ਨਾ ਲਖਿਆ ਜਾਏ, ਮਨਮੁਖ ਮੁਗਤ ਬੂਝੈ ਨਾਹੀ, ਬਾਹਰ ਭਾਲਣ ਜਾਏ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਥਾ ਲਖਾਏ, ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ, ਹਾਟ ਪਟਣ ਬਾਜਾਰਾ, ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਐ, ਗੁਰ ਕਾ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤਲਾਵੈ, ਆਪੇ ਤੋਲਣ ਹਾਰਾ, ਇਹੋ ਮਨ ਰਤਨ ਜਵਾਹਰ ਮਾਣਕ, ਤਿਸ ਕਾ ਮੂਲ ਅਫਾਰਾ, ਮੂਲ ਕਿਤੇ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ, ਗੁਰਮੁਖ ਹੋਵੈ ਸੁਕਾਇਆ ਖੋਜੈ, ਹੋਰ ਸਭ ਭਰਮ ਭੁਲਾਏ, ਜਿਸ ਨੂੰ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਏ। ਕਾਇਆ ਅੰਦਰ ਭਾਉ ਭਾਉ ਵਸੈ, ਗੁਰ ਪ੍ਰਸਾਦੀ ਪਾਏ, ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ, ਸਭ ਉਪਤ ਜਿਤ ਸੰਸਾਰਾ, ਸੱਚਾ ਆਪਣਾ ਖੇਲ ਰਚਾਇਆ, ਆਵਾ ਗਾਉਣ ਪਾਸਾਰਾ, ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ, ਸਾਂ ਕਾਇਆ ਜੋ ਸਤਿਗੁਰ ਸੇਵੈ, ਸੱਚਾ ਆਪ ਸਵਾਰੇ, ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੇ, ਨਾਨਕ ਸੱਚ ਵਡਿਆਈ ਪਾਏ, ਜਿਸ ਨੂੰ ਹਰ ਕਿਰਪਾ ਧਾਰੇ, ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੇ, ਨਾਨਕ ਸੱਚ ਵਡਿਆਈ ਪਾਏ, जिसनो हर कृपा तारे। वाहे गुरु जी का खालसा, वाहे गुरु जी की फतेह।
सतनाम तनु वाहे गुरु, साहिब जियो, हम अवगुण परे एक गुण नाही, अमृत छाड़ बिख बिख खाई, माया मोह परम पै भूले, सुत दारहसों प्रीत लगाई, एक उत्तम पंथ सुनो गुर संगत, तेहे मिलंत जम त्रास मिटाई, एक अरदास पहाट कीरत की गुर रामदास, राखो शरणाई, एक उत्तम पंथ सुनो गुर संगत, तेहे मिलंत जम त्रास मिटाई, एक अरदास पहाट कीरत की गुर रामदास, राखो शरणाई। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सोभाए मान गुरु सवारे सत संगी जनों, अज अमृत वेले सचखंड श्री हरिमंदर साहिब विखे सतगुरु गुरु ग्रंथ साहिब महाराज जी ने प्रकाशमान हो जो पावन पवित्र हुक्म रूप शब्द समुची मानवता नु बख्शिश कीता, इस पवित्र अमृत बचन दे उचारण करता तीसरे गुरुदेव सतगुरु गुरु अमरदास जी महाराज ने राग सुही दे अंदर ए पावन पवित्र शब्द अष्टपदी रूप विच गुरुदेव ने उचारण कीता है। इस शब्द दे आठ पदियां विच एक एक पदे विच तीन तीन तुकां ने ते दो तुकां इस अष्टपदी दे रहाव वाले पदे विच ने। आओ इस पावन पवित्र अष्टपदी रूप विच जो हुक्म दी दात मिली है इस दे अखरी अर्थ एदे भाव अर्थ और जितनी कु समत धन गुरु रामदास कृपा करके बख्शनगे आपां विचार कर सकिए। आप जितने गुरु चरणा विच उपस्थित हाजिर हो, कोई भी रसना हजूर दे बख्शिश कीते नाम तो विरवी वांझी ना रहे। प्यार अदब नाल उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी, करो शुरू जी।
सतनाम वाहे गुरु साहिब जी, सूहे महला तीजा, काया कामन आत सवाल्यो, फिर वसै जिस नाले।
सतगुरु गुरु अमरदास महाराज जी ने अज ए पूरी मुकम्मल अष्टपदी केवल काया दे संबंध विच ही उचारण कीती है। ते सतगुरु गुरु अमरदास महाराज जी ने इस पावन पवित्र अमृत अष्टपती दी प्रारंभता करदिया बख्शिश कीती के ओ काया रूपी इस्त्री, कामन दा अर्थ है इस्त्री, ओ काया रूपी इस्त्री बहुत सुंदर है, अत खुशीन है। कौन? के जिस दे अंदर परिपूर्ण परमात्मा वसदा है। थोड़ी जिया बेनतियां आरंभ विच शरीर दे मुतलक, काया दे संबंध विच जो धन गुरु ग्रंथ साहिब जी दी पवित्र गुरबाणी ने सानू उपदेश दिता है, उस विचों आप नाल सांझियां करनियां चाहांगा। गुरु ग्रंथ साहिब दी पवित्र गुरबाणी विच देह शब्द दी भी वरतों हजूर ने कीती है। काया दे संबंध विच देह शब्द वरत्या, दूसरा हजूर ने बाणी विच काया शब्द वरत्या, तीसरा गुरुदेव ने एदे मुतलक शरीर शब्द वरत्या, ते चौथा गुरु ग्रंथ साहिब दी बाणी विच इस दे संबंध विच गात शब्द वरत्या है। पहला असी सिर्फ एदे अर्थ समझन दा यतन करिए, असल च मैं अपने मन नूं समझान लई कि इसनूं काया क्यों कहा जांदा है, इसनूं शरीर क्यों आपां आखने हैं, इसनूं देही क्यों कहा जांदा है, ते इसनूं गात जां गातर शब्द क्यों आपां वरतने हैं। महाराज जी ने कहा बिनस जायक है तेरो गात। गात दा अर्थ भी शरीर है। साने विद्वाना ने इहदे अर्थ कीते ने जेड़ा देह शब्द है ए असल विच देहू धातु तो पैदा होया है, क्योंकि हर शब्द दे जड़ा ने, हर शब्द दे अर्थ बड़े रहस्यमय ने। ए सिर्फ चार शब्द मेरी बेनती जरूर सरवण कर लिया जे कि देह शब्द जो है ए देहू धातु तो पैदा होया है, ते इस दा अर्थ है कि लगातार वध दे जाना। देह दा अर्थ है देहू धातु तो बनया है, एदा अर्थ है लगातार वध दे जाना, विकास कर दे जाना। ते ए साड़ी देह ते नहीं, हर एक देह दे ऊपर ए शब्द टुकदा है। साड़ी ता मनुखा देई है, आ पशुआं दी भी देई है, पंछियां दी भी देई है, आ रुखां नू आपां देखने हैं ए भी देई है। ए लगातार निरंतरता विच यूं कह लो वध दे जाण दा नाम जिहड़ा है ओ शब्द वरत्या देही, जो लगातार वध रही है। पहला एक निक्का जिहा सैल सी, इसे ने विकास कीता वध्या, ते ऐसता ऐसता छे महीनिया विच इस बॉडी दा ढांचा बन गया। उस तों बाद नौ महीने बाद जन्म है, उसनूं आपां बचपन कहने, पर वधना शुरू हो गया एक निक्के जे सैल तो लैके। देही दा अर्थ ही एवे कि जो लगातार वधदा जा रहा है। हुण उस विच बचपन आ गया ते अजे वह मुकम्मल नहीं, उहदे मुख विच दंद नहीं, उहदे चेहरे दे उपर कोई केस नहीं। ऐसता ऐसता ए वधदा होया ਇਹ ਸਰੀਰ ਚੱਲਦਾ ਹੋਇਆ ਇੱਕ ਨਿੱਕੇ ਜੇ ਸੈੱਲ ਤੋਂ ਸ਼ੁਰੂ ਹੁੰਦਾ ਤੇ ਮੌਤ ਦੇ ਦਰਵਾਜ਼ੇ ਤੇ ਜਾ ਖਲੋਂਦਾ ਹੈ। ਇਹ ਲਗਾਤਾਰ ਵੱਧਦਾ ਜਾ ਰਿਹਾ, ਦੇਖੂ ਜੋ ਲਗਾਤਾਰ ਵੱਧ ਰਿਹਾ ਹੈ। ਦੂਸਰਾ ਸ਼ਬਦ ਅਸੀਂ ਵਰਤਨੇ ਖਾਂ ਸਰੀਰ, ਤੇ ਸਰੀਰ ਦਾ ਅਰਥ ਹੈ ਕਿ ਸ਼ੀਰਨ ਕਸ਼ੀਰਨ, ਇਹਦਾ ਮਤਲਬ ਕਿ ਜਿਹਦੇ ਅੰਦਰ ਟੁੱਟ ਭੱਜ ਹੁੰਦੀ ਰਹਿੰਦੀ ਏ, ਤੇ ਬੋਡੀ ਦਾ ਇੱਕ ਸੁਭਾਅ ਹੈ ਇਹਦੇ ਵਿੱਚ ਸੈੱਲ, ਇਹਦੇ ਵਿੱਚ ਬਣਨਾ ਤੇ ਟੁੱਟਣਾ, ਫਿਰ ਬਣਨਾ ਫਿਰ ਟੁੱਟਣਾ, ਇਹ ਸਾਰੀ ਖੇਡ ਜਿਹੜੀ ਹੈ ਨਿਰੰਤਰ ਵਰਦੀ ਰਹਿੰਦੀ ਹੈ। ਤੀਸਰਾ ਸ਼ਬਦ ਹੈ ਕਾਇਆ, ਤੇ ਕਾਇਆ ਦਾ ਅਰਥ ਇਹ ਵੇ ਕਿ ਜਿਵੇਂ ਆਪਾਂ ਇੱਟਾਂ ਦੀਆਂ ਆ ਦੀਵਾਰਾਂ ਚਿਣਨੇ ਆ, ਆਪਾਂ ਮਕਾਨ ਬਣਾਉਂਦੇ ਆ, ਇਸੇ ਤਰ੍ਹਾਂ ਖੱਡੀਆਂ ਦਾ ਚੁਣਿਆ ਹੋਇਆ ਇਹ ਦੇਹ, ਇਹਨੂੰ ਖੱਡੀਆਂ ਨਾਲ ਚਿਣੀ ਹੋਣ ਕਰਕੇ ਆਪਾਂ ਕਾਇਆ ਸ਼ਬਦ ਵਰਤਨੇ ਆ। ਤੇ ਚੌਥਾ ਸ਼ਬਦ ਹੈ ਗਾਤ, ਗਾਤ ਦਾ ਅਰਥ ਵੀ ਇਹ ਵੇ ਕਿ ਜੋ ਗਤੀਸ਼ੀਲ ਹੈ, ਜੋ ਲਗਾਤਾਰ ਕੋਈ ਨਾ ਕੋਈ ਕਾਰ ਵਿਹਾਰ ਕਰੀ ਜਾ ਰਿਹਾ ਹੈ। ਮੈਂ ਫਿਰ ਚਾਰ ਸ਼ਬਦ ਸਿਰਫ ਸੰਖੇਪ ਜੈ ਅਰਥ ਭਾਵ ਬੇਨਤੀ ਕਰਦਿਆਂ ਕਿ ਦੇਹੀ, ਦੇਹੂ ਧਾਤੂ ਤੋਂ ਬਣਿਆ ਜਿਹਦਾ ਅਰਥ ਹੈ ਲਗਾਤਾਰ ਵੱਧਦੇ ਜਾਣਾ। ਸਰੀਰ ਦਾ ਅਰਥ ਹੈ ਸ਼ੀਰਨ ਕਸ਼ੀਰ ਹੋਣਾ, ਟੁੱਟਣਾ ਭੱਜਣਾ ਤੇ ਫਿਰ ਬਣ ਜਾਣਾ। ਕਾਇਆ ਦਾ ਅਰਥ ਹੈ ਜੋ ਖੱਡੀਆਂ ਦਾ ਚੁਣਿਆ ਹੋਇਆ ਢਾਂਚਾ ਹੈ, ਤੇ ਗਾਤ ਦਾ ਅਰਥ ਹੈ ਕਿ ਜੋ ਨਿਰੰਤਰ ਲਗਾਤਾਰ ਗਤੀਸ਼ੀਲ ਹੈ, ਜੋ ਚੱਲਦਾ ਹੀ ਜਾ ਰਿਹਾ ਹੈ। ਪਰ ਆਓ ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ ਕਿ ਮਹਾਰਾਜ ਜੀ ਨੇ ਦੇਹੀ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਹੈ। ਅਸੀਂ ਦੋਨੋਂ ਪੱਖ ਦੇਖਣ ਦਾ ਯਤਨ ਕਰਾਂਗੇ ਸਮੇਂ ਅੰਦਰ ਰਹਿ ਕੇ। ਸਤਿਗੁਰੂ ਨੇ ਇਸ ਦੇਹੀ ਨੂੰ ਬਾਕੀ ਸਾਰੀਆਂ ਜੂਨਾਂ ਤੋਂ ਬਹੁਤ ਉੱਤਮ ਮੰਨਿਆ ਹੈ। ਮਾਨੁਕ ਤਨ ਮਾਨੁਕ ਜੂਨ, ਮਨੁੱਖਾ ਦੇਹੀ ਸਭ ਤੋਂ ਉੱਤਮ ਹੈ। ਗੁਰਦੇਵ ਜੀ ਦੇ ਅੰਮ੍ਰਿਤ ਬੋਲ ਨੇ ਕਿ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਹਾਰਾਜ ਕਹਿੰਦੇ ਇਹ ਤਾਂ ਹੈ ਹੀ ਬੜਾ ਦੁਰਲੱਭ, ਇਹ ਤਾਂ ਬੜੇ ਭਾਗਾਂ ਦੇ ਨਾਲ ਕਿਸੇ ਨੂੰ ਨਸੀਬ ਹੁੰਦੀ ਹੈ ਕਾਇਆ ਇਹ ਦੇਹੀ। ਉੱਥੇ ਹਜ਼ੂਰ ਨੇ ਸ਼ਬਦ ਦੁਲੰਭ ਵਰਤਿਆ ਕਿ ਮਾਨਸ ਦਨ ਜਨਮ ਦੁਲੰਭ ਗੁਰਮੁਖ ਪਾਇਆ। ਜਾਂ ਅਸੀਂ ਬਾਣੀ ਚ ਪੜ੍ਹਨੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਹ, ਇਹ ਵਾਰ ਵਾਰ ਨਹੀਂ ਮਿਲਣਾ ਬੜਾ ਦੁਰਲੱਭ ਹੈ। ਜਿਉਂ ਬਨ ਫਲ ਪਾਕੇ ਭੂਏ ਗਿਰੇ ਬੌਰ ਨਾ ਲਾਗੈ ਡਾਰ, ਜਿਵੇਂ ਪੱਕੇ ਕੋਈ ਫਲ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਜਾਣ ਤੇ ਦੁਬਾਰਾ ਨਹੀਂ ਲੱਗਦੇ, ਇਸੇ ਤਰ੍ਹਾਂ ਸੱਚ ਇਹ ਵੇ ਕਿ ਆ ਮਾਨਵ ਦੇਹੀ ਵਾਰ ਵਾਰ ਨਹੀਂ, ਇਹ ਬੜੀ ਮੁਸ਼ਕਲ ਨਾਲ ਮਿਲੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਹੀ ਹਜ਼ੂਰ ਨੇ ਇਹ ਵੀ ਬਚਨ ਕੀਤੇ ਜੋ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਤੁਮਰੀ ਕਿਰਪਾ ਤੇ ਮਾਨੁੱਖ ਤੇ ਪਾਈ ਹੈ। ਇਹ ਤੇਰੀ ਕਿਰਪਾ ਨਾਲ ਦੇਈ ਮਿਲੀ, ਤੇਰੀ ਨਦਰ ਨਾਲ ਇਹ ਕਾਇਆ ਸਾਨੂੰ ਨਸੀਬ ਹੋਈ। ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਦੇਵੋ ਦਰਸ਼ ਹਰ ਰਾਹਿਆ। ਸੋਦਰ ਰਹਿ ਰਾਸ ਹੈ ਵਿੱਚ ਅਸੀਂ ਰੋਜ਼ ਪੜ੍ਹਨੇ ਆ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਇਹ ਪ੍ਰਾਪਤ ਹੋਈ ਹੈ। ਮੈਂ ਸਾਧ ਸੰਗਤ ਕਰਾਂਗੇ ਆਪਾਂ ਪੂਰੀ ਅਸ਼ਟਪਦੀ ਦੇ ਅਖਰੀ ਅਰਥ, ਪਰ ਆਰੰਭ ਵਿੱਚ ਮੈਂ ਜ਼ਰੂਰ ਅੱਜ ਅਰਜ਼ ਕਰਨੀ ਚਾਹੁੰਦਾ ਕਿ ਇਸ ਸਰੀਰ ਨੂੰ ਸਮਝੀਏ। ਇਹ ਸਰੀਰ ਕਾਸ ਵਾਸਤੇ ਮਿਲਿਆ ਹੈ, ਇਸ ਸਰੀਰ ਵਿੱਚ ਹੈ ਕੀ ਕੁਝ, ਤੇ ਜੋ ਕੁਝ ਅੱਜ ਧੰਨ ਗੁਰੂ ਅਮਰਦਾਸ ਨੇ ਹੁਕਮ ਵਿੱਚ ਦੱਸਿਆ ਸੱਚ ਏਵੇ, ਇਹਦੀ ਸਮਝ ਤਾਂ ਕਿਸੇ ਕਰੋੜਾਂ ਵਿੱਚੋਂ ਇੱਕ ਅਦੇ ਗੁਰਮੁਖ ਜਨ ਆਤਮ ਅਭਿਆਸੀ ਨੂੰ ਤੇ ਅੰਦਰ ਦੀ ਯਾਤਰਾ ਕਰਨ ਵਾਲੇ ਨੂੰ ਸਮਝ ਪੈਂਦੀ। ਆਪਾਂ ਤਾਂ ਸਿਰਫ ਦੇਹੀ ਨੂੰ ਚਮੜੀ ਸਮਝ ਲਿਆ, ਇਹਨੂੰ ਕੇਵਲ ਖਾਣ ਪੀਣ ਤੇ ਖੰਡਾਉਣ ਦਾ ਇੱਕ ਸਾਧਨ ਬਣਾ ਲਿਆ। ਪਿਆਰਿਓ, ਜਿਵੇਂ ਮੋਟਰ ਮਸ਼ੀਨਾਂ ਗੱਡੀਆਂ ਨੇ, ਕੇਵਲ ਇਹ ਬਾਹਰ ਮੁਖੀ ਸਹੂਲਤ ਰੂਪ ਸ਼ਰੀਰ ਨਹੀਂ, ਇਸ ਸਰੀਰ ਦੇ ਅੰਦਰ ਪਰਮਾਤਮਾ ਦੀ ਬੜੀ ਕਿਰਪਾ ਹੈ। ਉਹ ਅੱਗੇ ਚੱਲ ਕੇ ਦਾਸ ਬੇਨਤੀ ਕਰਦਾ, ਹਜ਼ੂਰ ਨੇ ਸ਼ਬਦ ਵਰਤੇ ਕਿ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੈਸੀ ਪੜ੍ਹਨੇ ਆ ਕਿ ਦੁਲੱਭ ਦੇ ਪਾਈ ਵਡਭਾਗੀ, ਬੜੇ ਵੱਡਿਆਂ ਭਾਗਾਂ ਨਾਲ ਮਿਲੀ ਹੈ। ਭਗਤ ਨਾਮਦੇਵ ਜੀ ਨੇ ਫੁਰਮਾਇਆ ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਜਿਵੇਂ ਖੂਹ ਦੀਆਂ ਟਿੰਡਾਂ ਪਾਣੀ ਨਾਲ ਭਰਦੀਆਂ ਨੇ, ਬਾਹਰ ਆ ਕੇ ਖਾਲੀ ਹੁੰਦੀਆਂ ਨੇ, ਫਿਰ ਟਿੰਡਾਂ ਪਾਣੀ ਨਾਲ ਭਰੀਆਂ ਜਾਂਦੀਆਂ ਨੇ। ਸੱਚ ਇਹ ਵੇ ਕਿ ਪਤਾ ਨੀ ਕਿੰਨੀ ਵਾਰੀ ਕਿੰਨੇ ਕੁ ਸਰੀਰ ਮਿਲੇ, ਸਵਾਸ ਭੋਗੇ, ਫਿਰ ਯਾਤਰਾ ਅਗਾਂਹ ਕਰ ਲਈ। ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਨਿਰੰਤਰ ਕਈ ਜੂਨਾਂ ਦਾ ਸਦਾ ਗੇੜਾ ਬਣਿਆ ਰਿਹਾ। ਉਹ ਇੱਕ ਸੰਗਲੀ ਜੀ ਜੁੜੀ ਰਹੀ। ਪਹਿਲੀ ਬੇਨਤੀ ਤਾਂ ਇਹ ਹੈ ਕਿ ਮਨੁੱਖਾ ਦੇਖੀ ਦੁਰਲੱਭ ਹੈ, ਵੱਡੇ ਭਾਗਾਂ ਨਾਲ ਮਿਲਦੀ ਹੈ ਤੇ ਬੜੇ ਚਿਰਾਂ ਬਾਅਦ ਮਿਲਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਾਂ ਤੋਂ ਬਾਅਦ, ਬੜੀ ਦੇਰੀ ਤੋਂ ਬਾਅਦ ਇਹ ਦੇਹ ਮਿਲੀ। ਹੁਣ ਜਦੋਂ ਆਪਾਂ ਦੇਹ ਦੀ ਖੋਜ ਦੀ ਗੱਲ ਕਰਾਂਗੇ, ਰਾਤ ਵੀ ਦਾਸਕ ਬੇਨਤੀ ਕਰਕੇ ਆਇਆ, ਕੈਸਾ ਸਬੱਬ ਮਾਲਕ ਨੇ ਬਣਾਇਆ, ਰਾਤ ਥੋੜਾ ਜਿਹਾ ਇਹ ਨੁਕਤੇ ਛੂਏ ਸਨ ਕਿ ਸਰੀਰ ਕੀ ਹੈ। ਹੁਣ ਆਪਾਂ ਨੂੰ ਜੇਕਰ ਕੋਈ ਪੁੱਛੇ ਵੀ ਤਨ ਕੀ ਹੈ, ਤੇ ਆਮ ਤੌਰ ਤੇ ਬੰਦੇ ਨੂੰ ਸਿਰ ਪਤਾ ਹੈ ਕਿ ਖੱਡੀਆਂ ਦਾ ਢਾਂਚਾ ਹੈ, ਹੱਡ ਮਾਸ ਨਾੜੀ ਦਾ ਪਿੰਜਰਾ ਹੈ, ਖੂਨ ਦਾ ਸਰਕਲ ਹੈ, ਇਹਦੇ ਵਿੱਚ ਮਿੱਝ ਹੈ, ਇਹਦੇ ਵਿੱਚ ਪਵਨ ਹੈ। ਜੇ ਮੈਡੀਕਲ ਸਾਇੰਸ ਨੂੰ ਪੜੋਗੇ ਉਹ ਆਪਣੇ ਢੰਗ ਨਾਲ ਦੇਹੀ ਬਾਰੇ ਦੱਸਣਗੇ, ਜੇ ਉਹ ਆਯੁਰਵੈਦਿਕ ਨੂੰ ਪੜਾਂਗੇ ਉਹ ਆਪਣੇ ਢੰਗ ਨਾਲ ਦੱਸਣਗੇ। ਮੈਡੀਕਲ ਸਾਇੰਸ ਵੀ ਦੇਹੀ ਨੂੰ ਖੋਜਣ ਦੀ ਗੱਲ ਕਹਿ ਰਹੀ ਹੈ ਤੇ ਅੱਜ ਗੁਰੂ ਅਮਰਦਾਸ ਵੀ ਦੇਹੀ ਨੂੰ ਖੋਜਣ ਦੀ ਗੱਲ ਕਹਿ ਰਹੇ ਨੇ, ਪਰ ਕੇਵਲ ਢਾਂਚੇ ਨੂੰ ਖੋਜ ਲੈਣਾ ਅਸਲੀ ਖੋਜ ਨਹੀਂ। ਮੰਨ ਲਓ ਕਿ ਇੱਕ ਆਦਮੀ ਮਨੁੱਖ ਦੇ ਸਰੀਰ ਤੇ ਰਿਸਰਚ ਕਰ ਰਿਹਾ ਹੈ, ਉਹ ਆਦਮੀ ਦੀ ਕਿਡਨੀ ਦੇ ਉੱਪਰ ਰਿਸਰਚ ਕਰ ਰਿਹਾ। ਹੁਣ ਕਿਡਨੀ ਇੱਕ ਸਾਡੇ ਸਰੀਰ ਦਾ ਹਿੱਸਾ ਹੈ, ਇੱਕ ਪਾਰਟ ਹੈ। ਉਹਦਾ ਮਤਲਬ ਇਹ ਨਹੀਂ ਕਿ ਜਿਹੜਾ ਕਿਡਨੀ ਬਾਰੇ ਚੰਗੀ ਖੋਜ ਕਰ ਰਿਹਾ ਉਹਨੇ ਮੁਕੰਮਲ ਕਾਇਆ ਨੂੰ ਖੋਜ ਰਿਹਾ, ਉਹ ਸਿਰਫ ਇੱਕ ਬਾਹਰ ਮੁਖੀ ਢਾਂਚੇ ਦੇ ਅੰਗ ਨੂੰ ਖੋਜਦਾ ਪਿਆ ਹੈ, ਉਹ ਉਸ ਤੱਤ ਨੂੰ ਖੋਜਣ ਦਾ ਯਤਨ ਨਹੀਂ ਕਰ ਰਿਹਾ ਜਿਹਦੇ ਸਹਾਰੇ ਕਾਇਆ ਚੱਲਦੀ ਪਈ ਹੈ, ਉਹ ਵੀ ਇੱਕ ਖੋਜ ਵਿੱਚ ਹੈ। ਮੰਨ ਲਓ ਇੱਕ ਡਾਕਟਰ ਆਦਮੀ ਦੇ ਹਾਰਟ ਦੀ ਖੋਜ ਕਰ ਰਿਹਾ, ਉਹ ਵੀ ਇੱਕ ਬਾਹਰ ਮੁਖੀ ਸਰੀਰ ਦੇ ਅੰਗ ਨੂੰ ਖੋਜ ਰਿਹਾ ਪਰ ਉਸ ਅੰਦਰੂਨੀ ਸੱਚ ਨੂੰ ਨਹੀਂ। ਇਸੇ ਤਰ੍ਹਾਂ ਸਰੀਰ ਦੇ ਵੱਖ ਵੱਖ ਹਿੱਸਿਆਂ ਦੀ ਮੈਡੀਕਲ ਸਾਇੰਸ ਵੀ ਖੋਜ ਕਰਦੀ ਪਈ ਹੈ, ਉਹ ਆਦਮੀ ਦੇ ਅੰਗਾਂ ਨੂੰ ਠੀਕ ਕਰਨ ਲਈ, ਚੁਸਤ ਦਰੁਸਤ ਕਰਨ ਲਈ, ਆਦਮੀ ਦੇ ਅੰਗਾਂ ਨੂੰ ਅਰੋਗਤਾ ਦੇਣ ਲਈ ਜ਼ਰੂਰ ਖੋਜ ਕਰਦੇ ਨੇ, ਪਰ ਪੀਸ ਆਫ ਮਾਇੰਡ, ਮਨ ਦੀ ਜੋ ਸ਼ਾਂਤੀ ਹੈ, ਆਤਮਾ ਦਾ ਜੋ ਸਕੂਨ ਹੈ, ਜੋ ਅੰਦਰ ਦਾ ਟਿਕਾ ਹੈ, ਉਹ ਕੇਵਲ ਬਾਹਰ ਦੇ ਅੰਗਾਂ ਦੀ ਚੀਰ ਫਾੜ ਕਰਕੇ ਖੋਜ ਕਰਕੇ ਨਹੀਂ। ਉਹ ਸਾਨੂੰ ਕਿਸੇ ਕਮਾਈ ਵਾਲੇ ਜਾਂ ਇਉਂ ਸ਼ਬਦ ਵਰਤਾ ਸਮਰੱਥ ਸਤਿਗੁਰੂ ਦੇ ਸ਼ਬਦ ਦਾ ਪੱਲਾ ਪਕੜ ਕੇ ਉਹ ਸਮਝ ਪੈਂਦੀ ਹੈ ਕਾਇਆ ਕੀ। ਆਪਾਂ ਸਟੈਪ ਬਾਈ ਸਟੈਪ ਚੱਲੀਏ। ਆਮ ਤੌਰ ਤੇ ਕਾਇਆ ਵਿੱਚ ਮਹਾਰਾਜ ਜੀ ਨੇ ਦੋਨੋਂ ਪੱਖ ਰੱਖੇ, ਇੱਕ ਤਾਂ ਬਾਹਰ ਮੁਖੀ ਢਾਂਚੇ ਦਾ ਜ਼ਿਕਰ ਕੀਤਾ, ਉਹਦੇ ਵਿੱਚ ਹਜ਼ੂਰ ਨੇ ਫੁਰਮਾਇਆ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ। ਕਾਚ ਕੋਟੰਗ, ਮਨੁੱਖਾ ਸਰੀਰ ਇੱਕ ਕੱਚ ਦਾ ਕਿਲਾ ਹੈ। ਮਹਾਰਾਜ ਕਹਿੰਦੇ ਨੇ ਪਾਣੀ ਦੇ ਨਾਲ ਇਹਦੀ ਸ਼ੁਰੂਆਤ ਹੋਈ, ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੈ, ਤੇ ਇਸ ਦੇ ਸਰੀਰ ਦੇ ਉੱਪਰ ਰਕਤ ਖੂਨ ਦਾ ਤੇ ਚਮੜੀ ਦਾ ਲੇਪਣ ਹੋਇਆ ਹੋਇਆ ਹੈ। ਇਹ ਤਾਂ ਆਪਾਂ ਸਾਰੇ ਮੰਨਾਂਗੇ ਵੀ ਖੱਡੀਆਂ ਦੇ ਉੱਪਰ ਚਮੜੀ ਦਾ ਲੇਪਣ ਹੈ, ਪਰ ਚਮੜੀ ਵੀ ਤਾਂ ਖੱਡੀਆਂ ਨੂੰ ਲਪੇਟ ਕੇ ਬੈਠੀ ਹੈ ਜੇ ਇਸ ਚਮੜੀ ਦੇ ਅੰਦਰ ਖੂਨ ਦੀ ਤਰਲਤਾ ਹੈ। ਤਾਂ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੇ ਨਵੰਗ ਤਾਂ ਦਵਾਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭਨੇ। ਨੌ ਦਰਵਾਜਿਆਂ ਵਾਲਾ ਇਹ ਸਰੀਰ ਹੈ ਤੇ ਇਹਦੇ ਦਰਵਾਜਿਆਂ ਦੇ ਭਿੱਤ, ਇਹਦੇ ਦਰਵਾਜਿਆਂ ਦੇ ਜਿਹੜੇ ਲੱਕੜ ਦੇ ਤਾਕ ਨੇ ਉਹ ਹੈ ਨਹੀਂ। ਭਗਤ ਰਵਿਦਾਸ ਸਾਹਿਬ ਨੇ ਬੋਡੀ ਬਾਰੇ ਕਿਹਾ, ਕਹਿਣ ਲੱਗੇ ਜਲ ਕੀ ਭੀਤ ਸਰੀਰ ਕੀ ਹੈ, ਪਾਣੀ ਦੀ ਇੱਕ ਕੰਧ, ਜਲ ਕੀ ਭੀਤ ਪਵਨ ਕਾ ਥੰਭਾ, ਇਹਨੂੰ ਸਵਾਸਾਂ ਦੀ ਥੰਮੀ ਦਿੱਤੀ ਗਈ ਹੈ। ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ, ਇਸ ਦਾ ਜਿਹੜਾ ਢਾਂਚਾ ਹੈ ਪਿਤਾ ਦਾ ਬਿੰਦ ਮਾਤਾ ਦਾ ਰਕਤ, ਉਹਦੇ ਨਾਲ ਇਹ ਸਾਰਾ ਢਾਂਚਾ ਜਿਹੜਾ ਇਹ ਤਿਆਰ ਹੋਇਆ ਹੈ। ਰਕਤ ਬੁੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬੇਚਾਰਾ, ਖੱਡੀਆਂ ਦਾ ਮਾਸ ਦਾ ਨਾੜੀਆਂ ਦਾ ਪਿੰਜਰਾ, ਇਹਦੇ ਵਿੱਚ ਜੀਵ ਰੂਪੀ ਪੰਛੀ ਵਸਦਾ ਹੈ। ਮਹਾਰਾਜ ਜੀ ਨੇ ਕਿਹਾ ਸਰੀਰ ਆ ਕੁਝ ਹੈ। ਥੋੜਾ ਜਿਹਾ ਹੋਰ ਬਾਣੀ ਚ ਦੇਖੀਏ ਜਿੱਥੇ ਮਹਾਰਾਜ ਜੀ ਨੇ, ਮੈਂ ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਲੈ ਰਿਹਾ, ਜ਼ਿਆਦਾ ਵਿਸਤਾਰ ਚ ਨਹੀਂ। ਜਿੱਥੇ ਹਜ਼ੂਰ ਨੇ ਕਿਹਾ ਭਾਈ ਇਹ ਖੱਡੀਆਂ ਦਾ ਢਾਂਚਾ ਹੈ, ਇਹ ਚਮੜੀ ਦਾ ਲੇਪਣ ਹੈ, ਇਹਦੇ ਅੰਦਰ ਮਿੱਜ ਮਾਸ ਖੂਨ ਨਾੜੀਆਂ ਨੇ, ਉੱਥੇ ਮਹਾਰਾਜ ਜੀ ਨੇ ਕਿਹਾ ਇਸ ਤੋਂ ਥੋੜਾ ਜਿਹਾ ਹੋਰ ਸੂਕਸ਼ਮ ਹੋ, ਇਸ ਦੇ ਅੰਦਰ ਉਹ ਕੁਛ ਵੀ ਹੈ ਜੋ ਕੁਝ ਦਿਸਦਾ ਨਹੀਂ ਪਰ ਆਪਣਾ ਪ੍ਰਭਾਵ ਸਰੀਰ ਉੱਤੇ ਪਾਉਂਦਾ ਹੈ। ਮਹਾਰਾਜ ਜੋ ਦਿਸਦਾ ਨਹੀਂ ਆਪਣਾ ਪ੍ਰਭਾਵ ਪਾ ਰਿਹਾ ਉਹ ਕੀ ਹੈ? हजूर ने कहा काम भी इस शरीर दे विच है, क्रोध भी इस शरीर दे विच है, लोभ ते मोह भी इस शरीर दे विच है, हंकार भी इस शरीर दे विच है, आसा त्रिशना मनसा भी इस शरीर विच है, भुख ते प्यास भी इस शरीर दे अंदर है। पर देखो ये चीजा नजर नहीं आ रही। मैं बेनती करा सथूल रूप भी देखांगे, खड़ियां चम मांस मिज खाट किडनी फेफड़े ये नजर आउणगे। जे थोड़ा जा होर सूक्ष्मता नाल तकांगे ते शरीर दे अंदर काम दी शक्ति भी पई है, शरीर अंदर क्रोध भी है, लोभ भी है, मोह भी है, हंकार भी है। यही कारण के गुरुदेव ने इस पक्ष नूं अखों परोखे नहीं किया। उन्हें क्या मानव देही विच ए कुछ है ते असी बाणी च पढ़ने आ इस देही अंदर पंच चोर वस है, इस शरीर दे विच पंच चोर ने, काम क्रोध लोभ मोह अहंकार जिन्हों की आपां गिनती रोज करने खां। इस देही अंदर पंच चोर वस है, काम क्रोध लोभ मोह अहंकार अमृत लूटा मनमुख नहीं बूझे को ना सुने पुकारा। महाराज जी ने कहा यह रोज शुभ गुणा नूं लुटदे पए ने पर कोई पुकार नहीं सुन रहा। यह भी इस शरीर दे विच पंजां तत्तां दे पुतले विच यह भी मौजूद ने। जिवें गुरुदेव ने होर भी बचन कहे कि देही गावा जियो तर महतो वसै पंच किरसाना नैनू नकटू सर्वणू रसपत इंद्री कया न माना। इस शरीर विच वासनावां ओ वकार भी ने। इस तो अगे थोड़ा जा चलिए जिथे महाराज जी ने कहा इहदे विच काम क्रोध लोभ मोह अहंकार ने, उत्थे धन गुरु ग्रंथ साहिब जी ने कृपा की, कहन लगे कल्ला ए खड्डियां दा ढांचा नहीं, इकली इहदे विच वासना वाले जज्बे नहीं। सच एवे कि जिस भगवान नूं तू बाहर खोजन दिन रात तुरिया विरने, उस रब दा, उस अल्लाह दा, उस वाहिगुरु दा असली मंदिर तां तेरी देही है। जे थोड़ा जा सूक्ष्म हो जाए ते खड्डियां मास तो उपर उठे ते सूक्ष्मताई विच तेनू एदे विचो होर भी बहुत खजाना मिले। ओ खजाना की है? उसनू हजूर ने फुरमाया कि हर जियो गुफा अंदर रख के, ए भी शरीर विच है, शरीर एक गुफा है, हर जियो गुफा अंदर रख के वाजा पवन वजाया, वजाया वाजा पवन नौ द्वारे प्रगट किए दसवां गुप्त रखाया। हुण इत्थों तक तो सब नूं पता हो गया भी नौ दरवाजे नौ द्वारे प्रगट किए दसवां गुप्त रखाया। महाराज कहिंदे ने कि गुरु द्वारा लाए भावनी, इस तो अगे भी कुछ है, गुरु द्वारा लाए भावनी इक ना दसवां द्वार दिखाया, तै अनेक रूप नौ नवनिध तिसदा अंत न जाई पाया। हुण देखो सूक्ष्म होवे कोई, ए भी गुरबाणी ने मन्या कि इस तो अगे भी कुछ है, इस तो अगे तुर। इस देही अंदर गुरु अर्जुन साहब दे बचन ने कि नौनिध अमृत प्रभ का नाम, परमात्मा दा नाम भी बॉडी विच है, एदे विच नौ खजाने भी ने। नौनिध अमृत प्रभ का नाम देही मैं इसका विश्राम, ए शरीर विच टिके ने। सुन समाध अनहद तै नाद, एदे अंदर ओ अनहद नाद भी गूंजदा पे है, कह ना जाई अचरज विस्माद, जिदे स्वाद नूं माणिया जा सकदा है पर कोई बोल के ओनू बयान नहीं कर सकता। इत्थे आओ जो बेनती अज करनी है, सिर्फ ट्यूक मात्र पहलियां उदाहरणां लईयां ने कि बॉडी विच आ कुछ है, पर अज दा जो विशा है, जो अज दे शब्द दा दायरा है, इहदा मतलब इह वे कि इस काया दे अंदर बाजार भी ने, इस काया अंदर भगवान है, इस काया अंदर ब्रह्मा विष्णु ते महेश ने, इस काया दे अंदर नाम रसक है, इस काया दे अंदर परमात्मा आप निवास करता है। लोड़ है कि आदमी अपने आप नूं खोजन दा यतन करे। इत्थे एक छोटी जी उदाहरण दास दे देंदा कि ज्यादा जोर सिर्फ अजकल बारमुखी तौर ते दिता जा रहा है। जे असी धर्म दे खेतर विच भी झाती मारीए ना, खिमा करियो, असी बारमुखी जोर बहुत देने पए कि आ धर्म दा कर्म कर, आ धर्म दा कर्म कर। चंगी बात है कि मर्यादा नूं जिंदगी विच अपनाना, पर गुरमुखो इस तो अगे आपां तुरन दा यतन करिए कि धर्म केवल बाहर दे कर्मां वल ही नहीं प्रेरदा, धर्म सानू अपने अंदर नूं भी खोजन वास्ते प्रेरदा है कि अपने अंदर खोज तेरे की है। ਰਾਹ ਦਾਸ ਨੇ ਬੇਨਤੀ ਕੀਤੀ ਗੁਰਬਾਣੀ ਨੇ ਅੱਜ ਇੱਥੇ ਖੋਜ ਦਾ ਇੱਕ ਜ਼ਿਕਰ ਕੀਤਾ ਗਿਆ ਤਿੰਨ ਥਾਵਾਂ ਤੇ ਇੱਕ ਬਚਨ ਕੀਤਾ ਇੱਕ ਤਾਂ ਕਿਹਾ ਆਪਣੇ ਮਨ ਨੂੰ ਖੋਜ ਦੂਜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਆਪਣੇ ਦਿਲ ਨੂੰ ਖੋਜ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਕਿਹਾ ਆਪਣੀ ਕਾਇਆ ਨੂੰ ਖੋਜ ਜਦੋਂ ਅਸੀਂ ਪੜ੍ਹਦੇ ਹਾਂ ਬਾਣੀ ਵਿੱਚ ਇਹ ਬਚਨ ਅੱਜ ਆਉਣਾ ਕਿ ਗੁਰਮੁਖ ਹੋਏ ਸੋ ਕਾਇਆ ਖੋਜੈ ਜਿਹੜਾ ਗੁਰੂ ਦੇ ਸਨਮੁਖ ਹੋਵੇਗਾ ਉਹ ਆਪਣੀ ਕਾਇਆ ਨੂੰ ਖੋਜਦਾ ਹੈ ਪਰ ਮਹਾਰਾਜ ਜੀ ਨੇ ਇਹ ਵੀ ਕਿਹਾ ਇਸ ਮਨ ਕੋ ਕੋਈ ਖੋਜੋ ਭਾਈ ਮਨ ਨੂੰ ਲੱਭ ਤੀਸਰਾ ਬਚਨ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਮੈਂ ਫਿਰ ਪਰੇਸ਼ਾਨੀ ਮਾਹੇ ਕਾਇਆ ਨੂੰ ਖੋਜ ਆਪਣੇ ਦਿਲ ਨੂੰ ਖੋਜ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਮਨ ਨੂੰ ਖੋਜ ਪਰ ਅਫਸੋਸ ਕਿ ਆਦਮੀ ਬਾਹਰ ਮੁਖੀ ਬਹੁਤ ਕੁਝ ਕਰ ਰਿਹਾ ਹੈ ਪਰ ਜਿੱਥੋਂ ਸਾਡੀ ਕਿਰਪਾ ਵਰਤਣੀ ਹੈ ਉਹਦੇ ਵਾਲੇ ਪਾਸੇ ਧਿਆਨ ਕਿਸੇ ਟਾਵੇਂ ਟਾਵੇਂ ਦਾ ਹੈ ਆਓ ਇੱਥੇ ਇੱਕ ਬੇਨਤੀ ਉਦਾਹਰਨ ਵਜੋਂ ਇੱਕ ਬੇਨਤੀ ਰੂਪ ਕਹਿ ਦਿਆਂ ਇਹ ਇੱਕ ਕਹਾਣੀ ਰੂਪ ਹੈ ਕਹਿੰਦੇ ਨੇ ਇੱਕ ਔਰਤ ਨੇ ਬਹੁਤ ਸੋਹਣਾ ਫੁੱਲਾਂ ਦਾ ਬਗੀਚਾ ਆਪਣੇ ਘਰ ਦੇ ਵਿੱਚ ਬਣਾਇਆ ਹੈ ਕਈ ਤਰ੍ਹਾਂ ਦੇ ਫੁੱਲ ਨੇ ਉਸ ਦੇ ਘਰ ਅੰਦਰ ਪਰ ਉਹ ਫੁੱਲਾਂ ਨੂੰ ਪਿਆਰ ਬਹੁਤ ਕਰਦੀ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਖਿੜੇ ਹੋਏ ਫੁੱਲਾਂ ਦਾ ਰੂਪ ਤੇ ਖਿੜੇ ਹੋਏ ਫੁੱਲਾਂ ਦੀ ਮਹਿਕ ਜਿਹੜੀ ਹੈ ਉਸ ਰਸਤੇ ਵਿੱਚ ਹਰ ਲੰਘਣ ਵਾਲੇ ਬੰਦੇ ਨੂੰ ਰੋਕਦੀ ਹੈ ਉਹ ਔਰਤ ਇੱਕ ਦਿਨ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰ ਵਿੱਚ ਕਿਤੇ ਵਾਂਡੇ ਦੂਸਰੇ ਸ਼ਹਿਰ ਵਿੱਚ ਗਈ ਜਾਣ ਲੱਗਿਆਂ ਆਪਣੇ ਪੁੱਤਰ ਨੂੰ ਆਪਣੇ ਬਗੀਚੇ ਵਿੱਚ ਖੜਿਆ ਕਰਕੇ ਕਹਿੰਦੀ ਬੇਟਾ ਸਿਰਫ ਇੱਕ ਸਮਝਣ ਵਾਸਤੇ ਉਦਾਹਰਨ ਨੂੰ ਕੰਨ ਰਸ ਚ ਮਤ ਲਿਜਾਣ ਕਹਿਣ ਲੱਗੀ ਬੇਟਾ ਦੇਖ ਆ ਫੁੱਲ ਖਿੜੇ ਕਿੰਨੇ ਚੰਗੇ ਲੱਗਦੇ ਨੇ ਇਹਨਾਂ ਦਾ ਰੂਪ ਸੁਹੱਪਣ ਸੁਗੰਧੀ ਬਹੁਤ ਚੰਗੀ ਏ ਪਰ ਦੇਖੀ ਮੇਰੇ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਹੈ ਕਿ ਫੁੱਲ ਕਿਤੇ ਮੁਰਝਾ ਨਾ ਜਾਣ ਪੱਤੀਆਂ ਨੂੰ ਕਿਤੇ ਸੋਕਾ ਨਾ ਪੈ ਜਾਏ ਇਹਨਾਂ ਦੀਆਂ ਸੁਗੰਧੀ ਦੀਆਂ ਲਪਟਾਂ ਜੋ ਨਿਕਲਦੀਆਂ ਨੇ ਕਿਤੇ ਇਹ ਸੁਗੰਧੀ ਬਦਬੋ ਵਿੱਚ ਨਾ ਬਦਲ ਜਾਏ ਉਹਨੇ ਗੱਲ ਕੀ ਕਹਿੰਦਾ ਮਾਂ ਜ਼ਿੰਮੇਵਾਰੀ ਮੇਰੀ ਤੂੰ ਜਿਤਨੇ ਦਿਨ ਮਰਜ਼ੀ ਬਾਹਰ ਰਹੋ ਮੈਂ ਇਹਨਾਂ ਫੁੱਲਾਂ ਦਾ ਖੇੜਾ ਮਹਿਕ ਸੁਗੰਧੀ ਰੰਗ ਯਤਨ ਕਰਾਂਗਾ ਕਿ ਇਸੇ ਤਰ੍ਹਾਂ ਬਰਕਰਾਰ ਰੱਖੇ ਹੁਣ ਮਾਈ ਤਾਂ ਚਲੀ ਗਈ ਉਹ ਦੂਜੇ ਦਿਨ ਬਗੀਚੇ ਵਿੱਚ ਆਇਆ ਤੇ ਉਹਨੇ ਦੇਖਿਆ ਫੁੱਲ ਉਸੇ ਤਰ੍ਹਾਂ ਖਿੜੇ ਸਨ ਪੱਤੀਆਂ ਖੜੀਆਂ ਨੇ ਤੇ ਮਨ ਵਿੱਚ ਆਇਆ ਕਿ ਅਜੇ ਇਹਨਾਂ ਵਿੱਚ ਖੇੜਾ ਹੈ ਤੀਸਰੇ ਦਿਨ ਆਇਆ ਉਹਨੇ ਕੀ ਕੀਤਾ ਹੱਥ ਵਿੱਚ ਇੱਕ ਮੁਲਾਇਮ ਜਿਹਾ ਕੱਪੜਾ ਪਕੜਿਆ ਉਹ ਫੁੱਲਾਂ ਦੀਆਂ ਪੱਤੀਆਂ ਵਿੱਚੋਂ ਪਈ ਹੋਈ ਧੂੜ ਨੂੰ ਸਾਫ਼ ਕਰੀ ਜਾ ਜਿਹੜੇ ਖਰੇ ਪੱਤੇ ਸਨ ਉਹਨਾਂ ਤੇ ਲੱਗੀ ਮਿੱਟੀ ਝਾੜੀ ਜਾ ਟਾਹਣੀਆਂ ਨਾਲ ਲੱਗੀ ਹੋਈ ਮਿੱਟੀ ਝਾੜੀ ਜਾ ਉਹ ਰੋਜ਼ ਆਵੇ ਕੇਵਲ ਬਾਹਰ ਦੇ ਫੁੱਲਾਂ ਨੂੰ ਝਾੜ ਕੇ ਚਲਾ ਜਾਏ ਪੱਤੀਆਂ ਨੂੰ ਝਾੜ ਕੇ ਵਾਪਸ ਚਲਾ ਜਾਏ ਪਰ ਹੋਇਆ ਕਿ ਉਹਦੇ ਝਾੜਨ ਦੇ ਬਾਵਜੂਦ ਵੀ ਫੁੱਲ ਜਿਹੜੇ ਨੇ ਉਹ ਮੁਰਝਾਉਣਾ ਸ਼ੁਰੂ ਹੋ ਗਏ ਉਹਨਾਂ ਦੀਆਂ ਪੰਖੜੀਆਂ ਮੁਰਝਾਉਣ ਲੱਗ ਪਈਆਂ ਉਹ ਪੱਤੇ ਮੁਰਝਾਉਣ ਲੱਗ ਪਏ ਉਹ ਵਿਚਾਰਾ ਚਿੰਤਾ ਤੁਰ ਹੋ ਗਿਆ ਵੀ ਮਾਈ ਵੀ ਰੋਜ਼ ਬਗੀਚੇ ਵਿੱਚ ਰਹਿੰਦੀ ਸੀ ਤੇ ਮੈਂ ਉਹਦੇ ਨਾਲੋਂ ਜ਼ਿਆਦਾ ਸਮਾਂ ਬਗੀਚੇ ਵਿੱਚ ਰਹਿੰਦਾ ਉਹ ਤਾਂ ਮਾਈ ਸਿਰਫ ਫੇਰਾ ਪਾਉਂਦੀ ਸੀ ਉਹਨੇ ਹੱਥ ਵਿੱਚ ਕਦੀ ਕੱਪੜਾ ਵੀ ਨਹੀਂ ਸੀ ਪਕੜਿਆ ਮੈਂ ਤਾਂ ਕੱਪੜਾ ਪਕੜ ਕੇ ਇੱਕ ਇੱਕ ਫੁੱਲ ਦੇ ਬੂਟੇ ਨੂੰ ਜਾ ਕੇ ਝਾੜਨਾ ਵਾਂ ਪੂੰਝਣਾ ਵਾਂ ਪਰ ਬਦਕਿਸਮਤੀ ਇਹ ਕਿ ਮਾਈ ਜਦੋਂ ਰਹਿੰਦੀ ਸੀ ਫੁੱਲਾਂ ਦਾ ਖੇੜਾ ਤੇ ਸੁਗੰਧੀ ਦੀਆਂ ਲਪਟਾਂ ਸਨ ਤੇ ਜਿਸ ਦਿਨ ਦਾ ਮੈਂ ਸੰਭਾਲਣਾ ਸ਼ੁਰੂ ਕੀਤਾ ਉਦਣ ਦੇ ਸਾਰੇ ਮੁਰਝਾਉਣ ਲੱਗ ਪਏ ਫੁੱਲ ਮੁਰਝਾ ਗਏ ਪੱਤੇ ਸੜਨ ਲੱਗ ਪਏ ਜਦੋਂ ਮਾਈ ਘਰ ਆਈ ਤੇ ਦੇਖ ਕੇ ਹੈਰਾਨ ਹੋ ਗਈ ਕਿ ਉਹ ਫੁੱਲ ਸਾਰੇ ਮੁਰਝਾ ਕੇ ਜ਼ਮੀਨ ਤੇ ਡਿੱਗ ਚੁੱਕੇ ਨੇ ਪੱਤੇ ਜਿਹੜੇ ਨੇ ਉਹ ਵੀ ਮੁਰਝਾ ਚੁੱਕੇ ਨੇ ਉਹਨੇ ਆਉਂਦਿਆਂ ਸਾਰ ਕਲਪ ਕੇ ਕਿਹਾ ਕਿ ਤੂੰ ਬਗੀਚੇ ਵਿੱਚ ਕਦੀ ਫੇਰਾ ਨਹੀਂ ਪਾਇਆ ਕਹਿਣ ਲੱਗਾ ਮਾਂ ਮੈਂ ਤਾਂ ਦਿਨ ਰਾਤ ਹੀ ਬਗੀਚੇ ਵਿੱਚ ਰਹਿੰਦਾ ਸਾਂ ਆ ਦੇਖ ਮੇਰੇ ਖੱਤਾਂ ਵਿੱਚ ਪੜੇ ਹੋਏ ਕੱਪੜੇ ਮੈਂ ਇੱਕ ਇੱਕ ਫੁੱਲ ਨੂੰ ਝਾੜਿਆ ਇੱਕ ਇੱਕ ਪੱਤੇ ਨੂੰ ਝਾੜਿਆ ਪਰ ਬਦਕਿਸਮਤੀ ਇਹ ਅਫਸੋਸ ਗਏ ਕਿ ਇੰਨਾ ਸਮਾਂ ਬਗੀਚੇ ਵਿੱਚ ਰਹਿਣ ਦੇ ਬਾਵਜੂਦ ਮੈਂ ਖੇੜਾ ਨਹੀਂ ਕਾਇਮ ਰੱਖ ਸਕਿਆ ਉਹਨੇ ਕਿਹਾ ਪੁੱਤਰ ਇਹ ਤੇਰੇ ਸਾਰੇ ਕਰਮ ਨਿਸ਼ਫਲ ਚਲੇ ਗਏ ਤੂੰ ਪੱਤੀਆਂ ਝਾੜਦਾ ਰਿਹਾ ਤੂੰ ਫੁੱਲ ਝਾੜਦਾ ਰਿਹਾ ਜਿਹਦੇ ਕਰਕੇ ਖੇੜਾ ਸੀ ਤੂੰ ਉਧਰ ਤਾਂ ਧਿਆਨ ਹੀ ਨਹੀਂ ਦਿੱਤਾ ਉਹਨੇ ਕਿਹਾ ਮਾਂ ਫੁੱਲ ਪੱਤੇ ਟਾਹਣੀਆਂ ਤੇ ਸ਼ਾਖਾਵਾਂ ਦਿਸਦੀਆਂ ਨੇ ਕਹਿੰਦੀ ਨਹੀਂ ਮੇਰੇ ਭੋਲੇ ਪੁੱਤਰ ਇਹ ਖੇੜਾ ਇਸ ਕਰਕੇ ਸੀ ਜੇ ਜੜਾਂ ਨੂੰ ਪਾਣੀ ਮਿਲਦਾ ਜਿਹੜਾ ਦਿਸਦੀ ਨਹੀਂ ਉਹਨੂੰ ਤੂੰ ਪਾਣੀ ਨਹੀਂ ਦਿੱਤਾ ਬਾਹਰ ਦੀ ਝਾੜ ਪੂੰਝ ਕਰਦਾ ਰਹੇ जे जड़ा नू पानी ना मिले ते फुल सड़ जांदे ने। सच एवे के बंदा बॉडी दी झाड़ पूंज करी जा रहा है, जेड़ी अंदर वाली जड़े उनू तां कदी पानी देन दा किसे ने यतन ही नहीं कीता। ये सच है, मैं सिर्फ एक कहानी रूप लई। बाहर दी झाड़ पूंज बड़ी है, बाहर दे धर्म दे चिन्ह बड़े निखिमा कर दे, जो शब्द मैं कहन लगा, बाहर दे धर्म दे नां ते कर्म कांड बड़े ने। ओ गुरमुखो, जिन्ने मर्जी कोई बाहर दे कर्म करी जाए, जे जड़ी अंदर सुक गई ते बाहर दे कर्मा विच खेड़ा किथे रहने। यही कारण अज धर्म दी गल करन वाला रुखा हो चुका है, क्योंकि अंदर दी जड़ नू छड़ के केवल बाहर दे फुलां नू चाड़न लगा होया। अंदर दी जड़, अंदर नाम, अंदर सिमरन, अंदर बंदगी, जे बंदा जड़ नू पानी दे जाए ते फुल पत्ते अपने आप ही खरे रहिंदे ने। जे फुल पत्ते खरे रहन ते छां लंघदियां कोयां नू सुख देंदी है। जे अंदर दी जड़ खरी रहेगी ते जीवन दी छां हर लंघन वाले बंदे नू सकून जरूर देवे। अज सिर्फ इको बेनती सी, महाराज जी ने कहा काया वाले पासे तुर, तू अपनी बॉडी नू देख, तेरे शरीर विच की है। अज धन गुरु अमरदास सच्चे पातशाह करो कृपा, उन्होंने अष्टपदी रूप ए पावन पवित्र बचन सुई राग दे अंदर उचारण कीता है। आओ आपां यतन करांगे कि इस पवित्र बचन दी एक एक तुक सतगुरु गुरु अमरदास जी दी कृपा नाल विचार सकीए। पहला बचन हजूर ने यह किया, कहन लगे कि जेड़ी काया है ए इस्त्री है, काया कामन अत सवाल्यो पिर वस है जिस नाले। काया रूपी इस्त्री अत दी सोहनी है, ओ शरीर अत दा सोहना है, केड़ा पिर वस है जिस नाले, जिस शरीर अंदर जिस काया दे अंदर परिपूर्ण परमात्मा पति वसदा है।
सच्चे ते सदा सुहागण गुर का शब्द संभाले।
जेड़ा इंसान गुरु दे शब्द दी संभाल करदा है, रोज शब्द दा अभ्यास करदा है, उस शब्द दी कृपा नाल उस काया नू सदा ही सुहाग भाग मिलिया रहिंदा है। उह सुहागण रहिंदी है जेड़ा शब्द संभालदा है। फिर सच्चे ते सदा सुहागण परिपूर्ण परमात्मा पति, ओदी कृपा दे नाल सदीव काल लई ओ सुहागण है। पर जिस काया ने गुरु दे शब्द दी संभाल कीती है,
हर के भगत सदा रंग राता हौ मैं विचों जाले।
ते जेड़ा इस देही नू प्राप्त करके परमात्मा दी भगती विच लीन रहिंदा है, गुरु दे शब्द नू संभालदा है, उहदे अंदरों ऐसता ऐसता खौमे जिहड़ी अपने आप सड़नी शुरू हो जांदी। क्योंकि शब्द दा सुभाग है कि ज्यों ज्यों अंदर शब्द अपनी कृपा अपनी अदुत्ती कला वरताई जाएगा, त्यों त्यों खौमे जिहड़ी है उहदा नाश हुंदा जाएगा। जिसने शब्द दी संभाल कीती उहदे अंदरों परमात्मा ने खौमे दी मैल नू खौमे नू साड़ दिता, ते जिहदे अंदर खौमे सड़ गई, महाराज कहिंदे सदा ही परमात्मा दी भगती दे रंग विच रता रहिंदा है। इह सी पहली अष्टपदी दियां, इउं कह लो पहले पदे दियां तीन तुकां, कि उह काया सुंदर है जिस काया विच परमात्मा पति वसदा, उह काया सदा सुहागण है कि जिहड़ी फिर सच्चे दे शब्द नू संभालदी है, उस काया वाला हमेशा ही परमात्मा दी भगती विच रता रहिंदा है। महाराज कहिंदे ने जिहदे अंदरों शब्द दी कृपा दे नाल खौमे चली जाए। हुण ओ काया नू अत दा सोहना भी किया, केवल चमड़ी करके सुहापन नहीं। दास ने पिछले दिन एक बेनती कीती सी कि गुरु ग्रंथ साहिब दी बाणी विच किते भी सिर्फ वासना नू मुख रख के चमड़ी दी लिश्क पुश्क नू बिल्कुल प्रवान नहीं कीता गया। कि मान लो किसे दी चमड़ी बहुत सुंदर है, उहनां नू तां सगो नाम तो विकूणिया नू महाराज जी ने कहा कि कबीर गर्व ना कीजिए, देगी देख सुरंग आज काल तज जाओगे जो कांचुरी पुयंग। उस सब दी कुंज क्या, पर जिदे अंदर शब्द है सच एवे, ओदी देही विचो जो लाली डलका मार दिए, ओदा जिक्र गुरु ग्रंथ साहिब ने जरूर किया है। काया कामन अत सवाल्यो, ओ किवें सोहनी बन गई। महाराज जी कहिंदे ने कि जिनके चोले रतड़े प्यारे उन्हां दा शरीर अत दा सोहना शरीर रूपी चोला जिनके चोले रतड़े प्यारे कंत तिना कै पास तूड़ तिना की जे मिले जी कहो नानक की अरदास। साहब ने कहा कवन बनी री तेरी लाली कवन रंग तू भई गुलाली हुण उथे चमड़ी विचो भी रंग डलका मालदा है लाल रंग तिसको लगा जिसके वडभागा मैला कदे ना होवी ना लागे दागा। उस काया विचो परमात्मा दा नाम ओदी चमड़ी विचो डलका मार लग पैंदा है जेड़ी काया गुरु दे शब्द नू संभाल दी है जिस काया विचो खौमे सड़ जांदी है।
वाहो वाहो पूरे गुर के बाणी
ए रहाओ दियां तुका शुरू होईयां वाह वाहो पूरे गुर की बाणी। वाह दा अर्थ है तन शाबाश तन गुरु अमरदास बचन करदे ने पूरे गुरु दी बाणी तन है पूरे सतगुरु दी बाणी तन है पूरे गुरु दे बचन जेड़े ने ओ तंता जोग हन
पूरे गुर ते उपजे साच समाणी
पूरे गुर ते उपजी शब्द वल ध्यान दे आजे वाह वाह पूरे गुर की बाणी पूरे गुर ते उपजी साच समाणी ए बाणी पूरे गुरु दे अंतर आत्मे तो प्रगट हुई है ते अगलियां तुकां ने साच समाणी साच दे चच्चे नू सिहारी लगी है एदा अर्थ है सच्चे परमात्मा विच समाणी दा अर्थ है अपेद करन वाली लय करन वाली मिलान वाली। कहिंदे ने पूरे गुरु दी बाणी नू धन कहो जिस बाणी दा कृपा दा सदका जिस बाणी दी बख्शिश दा सदका जेड़ा बाणी नाल जुड़ जांदा है एक दिन बाणी ओनू सच विच अपेद कर दिंदी है। धन गुरु अमरदास क्योंकि उन्हां दा जीवन भी सिर्फ गुरु नानक साहब दा एक शब्द सुन के पलटिया सी ए पूरे गुरु दी बाणी दी बख्शिश है कि बाबा अमरदास अपनी जिंदगी दा बहुत समा सिर मट्यूक मात्रे दे अर्थ कर ली वाह वाह पूरे गुर की बाणी गुर ते उपजी साच समाणी। कहिंदे ने पूरे सतगुरु दी बाणी तन है। बाबा अमरदास कई साल निरंतर तीर्थां ते जांदे रहे बाहर दे कर्म कीते ने पर अंदर दा ओ सुख अंदर दा ओ चैन अंदर दा टिका नहीं। अज बाबा अमरदास जी दे घर विचों सक्के भरा दे घर विचों अमृत वेले कन्ना विच एक आवाज पई सी ओ आवाज कोई आम आवाज नहीं एक अमृत वेला सी पूर्ण टिकाओ दा वक्त दूजा बिल्कुल शांति है ते तीसरा बाबे अमरदास दा अंदर जग्यासु है पात्र है ओ कुछ लैण दे जोग हो चुका है पात्रता है ते जेड़ी आवाज कन्ना विच पई ओ आवाज तन गुरु अंगद साहब जी दी बेटी बीबी अमरो दी आवाज है। बीबी ने मदानी पाई है दुध रिड़कन लगी है पर एक पासे वो हत्था नाल इतियां नू पकड़ के मदानी नाल दुध रिड़क दिए ते दूजे पासे वो अपने रसना दे नाल तन गुरु नानक साहब दी बाणी पढ़दी पई है। सतगुरु कहिंदे ने मेरे गुरु दी बाणी नू तन कहो जेड़ी गुरु चो उपजीए ते जेड़ा बाणी नाल जुड़ेगा बाणी ओनू सच विच लीन कर देवेगी। बीबी अमरो बाणी पढ़दी पई है करनी कागद मन मसवाणी बुरा भला दो लेख पै ए शब्द पढ़दिया पढ़दिया जदो बीबी अमरो इन्हां पवित्र बचना ते आई काया आरन मन विच लोहा पंच अगंतित लाग रही कोयले पाप पड़े तिस ऊपर मन जलिया सन्नी चिंत पई भया मनूर कंचन फिर होवै जे गुरु मिले तनेखा एक नाम अमृत ओ देवै तो नानक त्रिष्टस देखा। मारू राग दा शब्द है एक शब्द सुनिया ते बाबा अमरदास जी ने जदो उना दुध रिड़क लिया उना ने बाणी दे पाठ दा भोग पा दिता ते कोल जाके क्या सी बेटा के जो कुछ तू अपनी रसना तो पढ़ रही सै गा रही सै सुन के मेरे अंदर नू सकून मिलिया है मेरे अंदर नू टिका मिलिया एक है की। ते बीबी अमरो ने बड़े अदब नाल कहा सी पिता जी ए कोई आम कविता नहीं ए किसे दे रचियां हुईयां तुकबंदी कोई गीत नहीं की ए बेटा कहन लगे ए तन गुरु नानक साहब जी दी अमृत बाणी है। ਉਹਨਾਂ ਦੇ ਪਵਿੱਤਰ ਸ਼ਬਦ ਨੇ ਤੇ ਪਿਤਾ ਗੁਰੂ ਦਾ ਹੁਕਮ ਹੈ ਕਿ ਪੁੱਤਰ ਅੰਮ੍ਰਿਤ ਵੇਲੇ ਕਿਰਤਕਾਰ ਕਰਦਿਆਂ ਇਹਨਾਂ ਸ਼ਬਦਾਂ ਦਾ ਪਾਠ ਕਰੀ, ਇਹਨਾਂ ਸ਼ਬਦਾਂ ਦਾ ਜਾਪ ਕਰੀ। ਤੇ ਇੱਕੋ ਗੱਲ ਕਿ ਬੇਟਾ ਅਰਥ ਸਮਝ ਨਹੀਂ ਪਏ ਪਰ ਸੱਚ ਇਹ ਵੇ ਕਿ ਸੁਣ ਨੂੰ ਸੁਣ ਕੇ ਟਿਕਾ ਬੜਾ ਮਿਲਿਆ ਹੈ। ਹੁਣ ਕਈ ਵਾਰੀ ਇਹ ਵੀ ਆਪਾਂ ਜ਼ੋਰ ਲਾਉਂਦੇ ਹਾਂ ਅਰਥ ਸਮਝਣੇ ਬੜੀ ਗੱਲ ਚੰਗੀ ਜੇ, ਕਿਉਂਕਿ ਅਰਸ ਸਮਝਣ ਨਾਲ ਹੋਰ ਰਸ ਹੁੰਦਾ। ਪਰ ਮੰਨ ਜੋ ਕਿਸੇ ਬੰਦੇ ਨੂੰ ਅਰਥਾਂ ਦਾ ਨਹੀਂ ਵੀ ਪਤਾ ਤੇ ਕੀ ਉਹ ਗੁਰਬਾਣੀ ਸੁਣੇ ਤੇ ਉਹਦਾ ਭਲਾ ਨਹੀਂ ਹੋਵੇਗਾ? ਇੱਕ ਅਨਪੜ੍ਹ ਬੰਦਾ ਕੀਰਤਨ ਸੁਣ ਰਿਹਾ, ਕੀ ਆਪਾਂ ਕਦੀ ਕਹਿੰਦੇ ਹਾਂ ਕਿ ਕੇਵਲ ਪੜ੍ਹੇ ਲਿਖੇ ਕੀਰਤਨ ਸੁਣਿਓ, ਅਨਪੜ੍ਹ ਨਾ ਸੁਣਿਓ? ਕਿਉਂਕਿ ਤੁਹਾਡੀ ਤਾਂ ਵੋਕੈਬਲਰੀ ਵੀ ਨਹੀਂ ਹੈਗੀ, ਤੁਹਾਨੂੰ ਤਾਂ ਸ਼ਬਦਾਂ ਦਾ ਬੋਧ ਵੀ ਨਹੀਂ ਹੈਗਾ। ਅਨਪੜ੍ਹ ਬੰਦੇ ਵੀ ਕੀਰਤਨ ਸੁਣ ਰਹੇ ਨੇ, ਪੜ੍ਹੇ ਵੀ ਸੁਣ ਰਹੇ ਨੇ। ਬਾਣੀ ਤਾਂ ਆਪਣਾ ਪੂਰਾ ਅਸਰ ਅਨਪੜ੍ਹ ਉੱਤੇ ਵੀ ਕਰਦੀ ਪਈ ਏ। ਚੇਤੇ ਰੱਖਿਓ, ਅਰਥ ਦੀ ਸਮਝ ਨਾ ਵੀ ਹੋਵੇ ਤਾਂ ਵੀ ਬਾਣੀ ਪੜ੍ਹੀਏ ਤੇ ਸੁਣੀਏ। ਪਿਆਸੇ ਬੰਦੇ ਨੂੰ ਪਾਣੀ ਦੇ ਅਰਥ ਨਾ ਵੀ ਪਤਾ ਹੋਣ ਤੇ ਪਾਣੀ ਪੀਏ ਤੇ ਪਿਆਸ ਖਤਮ ਹੋ ਜਾਏਗੀ। ਜੇ ਬਾਣੀ ਦੇ ਅਰਥਾਂ ਦੀ ਸਮਝ ਨਹੀਂ ਤਾਂ ਵੀ ਬਾਣੀ ਸੁਣ ਤੇ ਪੜ੍ਹ, ਕਿਉਂਕਿ ਸੁਣ ਤੇ ਪੜ੍ਹਨ ਨਾਲ ਤੇਰੇ ਅੰਦਰ ਦੀ ਪਿਆਸ ਜ਼ਰੂਰ ਬੁੱਝੇ। ਹੁਣ ਬੱਚੇ ਨੂੰ ਇਹਨੂੰ ਅਨਪੜ੍ਹਤਾ ਚ ਮਤ ਲਿਜਾਣਾ, ਕਿਉਂਕਿ ਲੈ ਵੀ ਚੱਲ ਰਿਹਾ। ਕੋਈ ਸੋਚਣਗੇ ਮੰਜੀ ਸਾਹਿਬ ਵਿੱਚੋਂ ਅਨਪੜ੍ਹਤਾ ਦਾ ਪ੍ਰਚਾਰ ਜੀ, ਉਹ ਨਹੀਂ। ਗੁਰਸਿੱਖੋ ਸਮਝੀਏ, ਆਪਾਂ ਜੰਮਦੇ ਬੱਚੇ ਨੂੰ ਦੁੱਧ ਦੇ ਅਰਥਾਂ ਦਾ ਕੋਈ ਪਤਾ ਨਹੀਂ, ਜੰਮਦੇ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜੋ ਮੈਨੂੰ ਪਿਆਰ ਹੀ ਹੈ ਇਹ ਮੇਰੀ ਮਾਂ ਹੈ। ਸਿਰਫ ਬੱਚੇ ਦੇ ਮੁੱਖ ਵਿੱਚ ਦੁੱਧ ਚਲਾ ਜਾਏ ਤੇ ਦੁੱਧ ਆਪਣੀ ਤਾਕਤ ਨਾਲ ਬੱਚੇ ਦੇ ਤਨ ਦਾ ਵਿਕਾਸ ਕਰ ਦਿੰਦਾ ਹੈ, ਤੇਰੀ ਰਸਨਾ ਤੇ ਗੁਰੂ ਕੀ ਬਾਣੀ ਆ ਜਾਏ, ਸੱਚ ਇਹ ਵੇ ਬਾਣੀ ਤੇਰੇ ਆਤਮਕ ਜੀਵਨ ਦਾ ਵਿਕਾਸ ਕਰ ਦੇਵੇ, ਜੇ ਤੂੰ ਇਸ ਪਾਸੇ ਜੁੜੇਗਾ। ਸਤਿਗੁਰੂ ਨੇ ਸ਼ਬਦ ਵਰਤੇ, ਕਹਿਣ ਲੱਗੇ ਗੁਰੂ ਬਾਣੀ ਨੂੰ ਧਨ ਕਹੋ, ਗੁਰੂ ਦੇ ਬਚਨਾਂ ਨੂੰ ਧਨ ਕਹੋ। ਇੱਕ ਸ਼ਬਦ ਸੁਣਿਆ ਤੇ ਬੀਬੀ ਅਮਰੋ ਨੇ ਅਰਥ ਕੀਤੇ, ਤੇ ਜਦੋਂ ਉਹਨਾਂ ਅਰਥ ਕੀਤੇ ਵੀ ਸਰੀਰ ਇੱਕ ਭੱਠੀ ਹੈ, ਮਨ ਵਿੱਚ ਲੋਹਾ ਹੈ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਇਹ ਚਿੰਤਾ ਦੀ ਸੰਨੀ ਪਈ ਏ, ਪਾਪਾਂ ਦੇ ਕੋਲੇ ਪੈ ਪੈ ਕੇ ਮਨ ਸੜ ਕੇ ਨਿਕੰਮਾ ਮਨੂਰ ਹੋ ਚੁੱਕਾ। ਉਸ ਵਕਤ ਬਾਬਾ ਅਮਰਦਾਸ ਨੇ ਕਿਹਾ, ਬੇਟਾ ਮਨੂਰ ਨੂੰ ਤਾਂ ਲੁਹਾਰ ਆਪਣੇ ਘਰੋਂ ਬਾਹਰ ਸੱਟ ਦਿੰਦਾ। ਤੇ ਉਸ ਵਕਤ ਬੀਬੀ ਦਾ ਉੱਤਰ ਸੀ, ਪਿਤਾ ਜੀ ਸੜ ਚੁੱਕੇ ਲੋਹੇ ਤਾਂ ਘਰੋਂ ਬਾਹਰ ਸੱਟੇ ਜਾਂਦੇ ਨੇ, ਪਰ ਜਿਨ੍ਹਾਂ ਦੇ ਮਨ ਸੜ ਚੁੱਕੇ ਨੇ ਨਾ, ਮਨੂਰ ਹੋ ਗਏ ਨੇ, ਉਹ ਗੁਰੂ ਨਾਨਕ ਦੇ ਦਰ ਤੇ ਚਲੇ ਜਾਣ ਤੇ ਗੁਰੂ ਦਾ ਸ਼ਬਦ ਸੜ ਚੁੱਕੇ ਮਨਾਂ ਨੂੰ ਵੀ ਕੀਮਤੀ ਸੋਨਾ ਬਣਾ ਦਿੰਦਾ। ਇਹ ਸ਼ਬਦ ਦੀ ਕਿਰਪਾ ਹੈ। ਦੇਖੋ ਮੈਂ ਤਾਂ ਇਹ ਪ੍ਰਕਰਨ ਥੋੜਾ ਜਿਹਾ ਲੈ ਲਿਆ ਕਿ ਹਜ਼ੂਰ ਨੇ ਕਿਹਾ ਬਾਣੀ ਨੂੰ ਧੰਨ ਕਹੋ। ਹੋਰ ਫਿਰ ਦੇਖੋ ਜਦੋਂ ਗੁਰਦੇਵ 12 ਸਾਲ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਉਹ ਕਰਨੀ ਕਾਲਣਾ, ਤੇ ਮੈਂ ਕਈ ਵਾਰੀ ਕਹਿੰਦਾ 12 ਸਾਲ ਤਾਂ ਮੈਂ 5 ਸਕਿੰਟ ਵਿੱਚ ਕਹਿ ਦਿੱਤੇ 12 ਸਾਲ ਦੀ ਸੇਵਾ, ਪਰ 12 ਸਾਲ 5 ਸਕਿੰਟਾਂ ਵਿੱਚ ਨਿਕਲੇ ਨਹੀਂ। ਕਿੰਨੀ ਸਰਦੀ, ਕਿੰਨੀ ਗਰਮੀ, ਕਿੰਨੀ ਹਨੇਰੀ, ਕਿੰਨਾ ਝੱਖੜ, ਤੇ ਕੱਲਾ ਕੇਵਲ ਕੁਦਰਤ ਦੇ ਮੌਸਮ ਦੀ ਮਾਰ ਨਹੀਂ, ਲੋਕਾਂ ਨੇ ਵੀ ਬਹੁਤ ਕੁਝ ਬਾਬੇ ਅਮਰਦਾਸ ਨੂੰ ਕਿਹਾ। ਪਰ ਜਿਸ ਦਿਨ ਸੇਵਾ ਕਰਦਿਆਂ ਗੁਰੂ ਪਦ ਤੇ ਬਿਰਾਜਮਾਨ ਹੋ ਗਏ, ਤੇ ਅੱਜ ਰੋਜ਼ ਸਾਨੂੰ ਗੁਰੂ ਅਮਰਦਾਸ ਕਹਿੰਦੇ ਨੇ ਸਿੱਖੋ ਆਓ ਪਿਆਰਿਓ, ਤੇ ਮਹਾਰਾਜ ਕੀ ਕਰੀਏ? ਕਹਿਣ ਲੱਗੇ ਸਾਰੇ ਇਕੱਠੇ ਹੋ ਕੇ ਗੁਰੂ ਕੀ ਬਾਣੀ ਨੂੰ ਗਾਓ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਇਕੱਠੇ ਹੋ ਕੇ ਬਾਣੀ ਗਾਓ। ਤੇ ਮਹਾਰਾਜ ਇਹਦੇ ਗਾਉਣ ਨਾਲ ਕਹਿੰਦੇ ਨੇ ਨਾਲ ਅਰਦਾਸ ਕਰੋ, ਜੋ ਕੁਝ ਪੜਿਆ ਤੇ ਗਾਇਆ ਉਹ ਅੰਦਰ ਸਮਾ ਜਾਏ। ਗੁਰਦੇਵ ਦੇ ਬਚਨ ਸੀ ਪੜ੍ਹਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਾਰੰਗ, ਜਪਿਓ ਸਾਰੰਗ ਬਾਣੀ। ਜੇ ਬਾਣੀ ਗਾਓਗੇ ਤੇ ਸਦੀਵ ਕਾਲ ਲਈ ਉਹਦੇ ਰੰਗ ਚਿਰੰਗੇ ਰਹੋਗੇ। ਇੱਥੇ ਸਿਰ ਮੈਂ ਇਸ ਗੱਲ ਨੂੰ ਮੁਕਾਵਾਂ, ਸ਼ਬਦ ਦੇ ਅਰਥ ਵੱਲ ਲੱਗੇ ਤੁਰਾਂ। ਗੋਇੰਦਵਾਲ ਰਹਿੰਦੇ ਆ, ਹਜ਼ੂਰ ਰੋਜ਼ ਆਪ ਬਾਣੀ ਪੜ੍ਹਦੇ ਨੇ, ਰੋਜ਼ ਬਾਣੀ ਦਾ ਅਭਿਆਸ ਕੀਤਾ ਜਾਂਦਾ। ਤੇ ਇੱਕ ਵਾਰੀ ਕੋਈ ਦਰਵੇਸ਼ ਮਿਲਣ ਆ ਗਿਆ ਤੇ ਉਹਨੇ ਕਿਹਾ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ। ਸਿੱਖਾਂ ਕਿਹਾ ਮਹਾਰਾਜ, ਦਰਵੇਸ਼ ਜੀ, ਸੰਤ ਜੀ, ਭਗਤ ਜੀ, ਇਸ ਵਕਤ ਹਜ਼ੂਰ ਬਾਣੀ ਪੜ੍ਹ ਰਹੇ ਨੇ। ਤੇ ਉਹਦੇ ਅੰਦਰ ਇੱਕ ਫੁਰਨਾ ਤਰਕ ਦਾ ਉੱਠ ਗਿਆ, ਕਹਿੰਦਾ ਦੇਖੋ ਜੀ, ਗੁਰੂ ਪਦ ਤੇ ਹੋ ਕੇ ਵੀ ਜੋ ਆਪ ਉਚਾਰਨ ਕੀਤਾ ਉਹਨੂੰ ਪੜ੍ਹੀ ਜਾ ਰਹੇ ਨੇ, ਇਹ ਤਾਂ ਅਜੇ ਸਾਧਨਾ ਵਿੱਚ ਨੇ। ਐਵੇਂ ਲੋਕ ਮੱਥੇ ਟੇਕਦੇ ਨੇ, ਇਹ ਤਾਂ ਜੇ ਸਾਧਨਾ ਕਰ ਰਹੇ ਨੇ। ਹੁਣ ਗੁਰੂ ਘਰ ਦੀ ਖੇਡ ਬੜੀ ਨਿਰਾਲੀ ਹੈ। ਭਾਈ ਨੰਦ ਲਾਲ ਸਾਹਿਬ ਤਾਂ ਕਹਿੰਦੇ ਨੇ ਕਿ ਸਿਰ ਤੋਂ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੀਕ, ਜਾਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਾਵੇਂ ਸਾਰਾ ਤੂੰ ਬੰਦਗੀ ਰੂਪ ਹੋ ਜਾਏ, ਪਰ ਜੋ ਗੁਰੂ ਨੇ ਨੇਮ ਦਿੱਤਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਛੱਡੀ ਨਾ, ਭਾਵੇਂ ਇੰਨਾ ਕੁਛ ਤੇਰੇ ਕੋਲ ਹੋਵੇ। ਠੀਕ ਹੈ, ਜਦੋਂ ਹਜ਼ੂਰ ਨੇ ਭੋਗ ਪਾਇਆ ਇਹ ਚਲਾ ਗਿਆ ਜੀ, ਇਹਨੇ ਪਹਿਲਾ ਸਵਾਲ ਇਹ ਕੀਤਾ, ਮਹਾਰਾਜ ਆਪ ਤਾਂ ਗੁਰਬਾਣੀ ਦੇ ਉਚਾਰਨ ਕਰਤਾ ਹੋ, ਤੁਸੀਂ ਬਾਣੀ ਉਚਾਰਨ ਕੀਤੀ, ਸਿੱਖ ਤਾਂ ਬਾਣੀ ਪੜ੍ਹਨ ਤੇ ਆਪ ਜੀ ਕਿਉਂ ਬਾਣੀ ਪੜ੍ਹਦੇ ਹੋ? ਇੱਥੇ ਇੱਕ ਵਿਦਵਾਨ ਸੱਜਣ ਨੇ ਲਿਖਿਆ, ਮਹਾਰਾਜ ਜੀ ਨੇ ਇੱਕੋ ਫਿਕਰਾ ਕਿਹਾ ਮੁਸ਼ਕਰਾ ਕੇ, ਕਹਿਣ ਲੱਗੇ ਦਰਵੇਸ਼ ਜੀ, ਜੇ ਪਹਾੜ ਦੀ ਇੱਕ ਨੁੱਕਰ ਇੱਕ ਕੋਨਾ ਪੱਟਣ ਨਾਲ ਖੋਜਣ ਨਾਲ ਕੀਮਤੀ ਸੋਨਾ ਮਿਲ ਜਾਏ ਤੇ ਖੋਜੀ ਨੂੰ ਚਾਹੀਦਾ ਹੈ ਕਿ ਪੂਰੇ ਪਹਾੜ ਨੂੰ ਪੱਟ ਲਵੇ, ਖੋਦ ਲਵੇ, ਪਤਾ ਨੀ ਕਿਤਨਾ ਕੁ ਕੀਮਤੀ ਖਜ਼ਾਨਾ ਉਹਦੇ ਵਿੱਚੋਂ ਮਿਲੇਗਾ। ਜੇ ਜ਼ਿੰਦਗੀ ਦੇ ਕੁਝ ਸਾਲ ਲਾਇਆ ਗੁਰਬਾਣੀ ਪੜਿਆ, ਆ ਕੁਝ ਦਾਤਾਂ ਮਿਲ ਗਈਆਂ, ਪੂਰੀ ਜ਼ਿੰਦਗੀ ਲਾ ਦੇਣੀ ਚਾਹੀਦੀ ਹੈ, ਪਤਾ ਨੀ ਬਾਣੀ ਵਿੱਚੋਂ ਕਿੰਨਾ ਕੁ ਖਜ਼ਾਨਾ ਮਿਲੇਗਾ। ਕਹਿੰਦੇ ਨੇ ਖੋਜ ਇਸ ਨੂੰ, ਪੜਚੋਲ ਇਸ ਨੂੰ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਪੂਰੇ ਗੁਰੂ ਦੀ ਬਾਣੀ ਨੂੰ ਧੰਨ ਕਹੋ, ਗੁਰੂ ਅੰਦਰੋਂ ਨਿਕਲੀ ਤੇ ਜਿਹੜਾ ਸ਼ਬਦ ਵਿੱਚ ਬਾਣੀ ਵੀ ਜੁੜੇਗਾ, ਬਾਣੀ ਪਰਮਾਤਮਾ ਵਿੱਚ ਉਹਨੂੰ ਲੀਨ ਕਰ ਦੇਵੇਗੀ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਖਾਰੀ ਰੇ। ਰਹਾਉ ਦੀਆਂ ਤੁਕਾਂ ਵਿੱਚ ਪੂਰੇ ਸਤਿਗੁਰੂ ਦੀ ਬਾਣੀ ਨੂੰ ਧੰਨ ਕਹੋ, ਪੂਰੇ ਗੁਰੂ ਤੋਂ ਪੈਦਾ ਹੋਈਏ, ਜੋ ਬਾਣੀ ਵੀ ਜੁੜੇਗਾ ਉਹ ਸੱਚ ਵਿੱਚ ਸਮਾ ਜਾਏਗਾ।
ਪਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲ।
ਹਜ਼ੂਰ ਕਹਿੰਦੇ ਨੇ ਇਸ ਕਾਇਆ ਅੰਦਰ, ਪਰ ਦੇਖੋ ਰਹਾਉ ਦੀ ਤੁਕ ਬਾਣੀ ਨਾਲ ਸੰਬੰਧਿਤ ਹੈ, ਬਾਕੀ ਸਾਰੀ ਦੀ ਸਾਰੀ ਅਸ਼ਟਪਦੀ ਕਾਇਆ ਦੇ ਵਿਸਤਾਰ ਕਾਇਆ ਦੇ ਸੰਬੰਧ ਵਿੱਚ ਸਮਝਾ ਰਹੀ ਹੈ। ਤੇ ਇਹਦਾ ਮਤਲਬ ਇਹ ਵੇ ਕਿ ਜਿਸ ਬੰਦੇ ਨੇ ਕਾਇਆ ਦੀ ਖੋਜ ਵਿੱਚ ਪੈਣਾ, ਉਹਨੂੰ ਰਹਾਉ ਦੀ ਤੁਕ ਪੱਲੇ ਬੰਨ ਲੈਣੀ ਚਾਹੀਦੀ ਹੈ, ਸ਼ਬਦ ਦੀ ਕਮਾਈ ਨਾਲ ਤੇ ਗੁਰੂ ਦੀ ਬਾਣੀ ਨਾਲ ਹੀ ਅੰਦਰ ਨੂੰ ਖੋਜਿਆ ਜਾ ਸਕਦਾ ਹੈ। ਸਤਿਗੁਰੂ ਨੇ ਅੱਗੇ ਫੁਰਮਾਇਆ, ਕਹਿਣ ਲੱਗੇ ਦੇਖੋ ਭਾਈ, ਇਸ ਕਾਇਆ ਦੇ ਅੰਦਰ ਸਭ ਕੁਝ ਵਸਦਾ ਪਿਆ ਹੈ, ਇਹਦੇ ਵਿੱਚ ਖੰਡ ਨੇ, ਇਹਦੇ ਵਿੱਚ ਬ੍ਰਹਿਮੰਡ ਨੇ, ਇਹਦੇ ਵਿੱਚ ਮੰਡਲ ਨੇ, ਇਹਦੇ ਵਿੱਚ ਪਰਮਾਤਮਾ ਨੇ ਪਤਾਲ ਪੈਦਾ ਕੀਤੇ ਖਨ।
ਆਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ।
ਇਸ ਕਾਇਆ ਦੇ ਅੰਦਰ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਵਰ ਜੋ ਸਭ ਦੀ ਪ੍ਰਤਪਾਲਣਾ ਕਰਦਾ, ਇਸ ਕਾਇਆ ਦੇ ਅੰਦਰ ਪ੍ਰਤਪਾਲਕ ਪ੍ਰਭੂ ਦਾ ਆਪਣਾ ਨਿਵਾਸ ਹੈ।
ਆਇਆ ਕਾਮਣ ਸਦਾ ਸੁਹੇਲੇ ਗੁਰਮੁਖ ਨਾਮ ਸਮਾਲਾ।
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਸੰਭਾਲ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਉਹ ਕਾਇਆ ਜਿਨ੍ਹੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦੀ ਸੰਭਾਲ ਕੀਤੀ, ਉਹ ਸਦੀਵ ਕਾਲ ਲਈ ਸੁਹੇਲੀ ਹੈ। ਉਹ ਕਾਇਆ ਦੁਖੀ ਨਹੀਂ, ਉਹ ਸਰੀਰ ਜਿਹੜਾ ਦਿਨ ਰਾਤ ਚਿੰਤਾ ਤੁਰ ਨਹੀਂ, ਜਿਨ੍ਹੇ ਗੁਰੂ ਦੇ ਸਨਮੁਖ ਹੋ ਕੇ ਨਾਮ ਸੰਭਾਲਿਆ ਉਹ ਸਦੀਵ ਕਾਲ ਲਈ ਹੀ ਸੁਖੀ ਹੈ।
ਆਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਏ।
ਜਿਸ ਅਲੱਖ ਨੂੰ ਲਖਿਆ ਨਹੀਂ ਜਾ ਸਕਦਾ, ਜਿਸ ਅਦ੍ਰਿਸ਼ਟ ਨੂੰ ਦੇਖਿਆ ਨਹੀਂ ਜਾ ਸਕਦਾ, ਧੰਨ ਗੁਰੂ ਅਮਰਦਾਸ ਬਚਨ ਕਰਦੇ ਨੇ, ਉਹ ਪਾਰ ਬ੍ਰਹਮ ਪਰਮੇਸ਼ਵਰ ਅਲੱਖ ਵਾਹਿਗੁਰੂ ਕਾਇਆ ਦੇ ਅੰਦਰ ਆਪ ਵਸਦਾ ਹੈ। ਇਹ ਕਾਇਆ ਉਸਦਾ ਆਪਣਾ ਹਰਿਮੰਦਰ ਹੈ।
ਮਨਮੁਖ ਮੁਗਤ ਬੂਝੈ ਨਾਹੀ ਬਾਹਰ ਪਾਲਣ ਜਾਏ।
ਧੰਨ ਗੁਰੂ ਅਮਰਦਾਸ ਕਹਿੰਦੇ ਨੇ ਮਨਮੁਖ ਬੰਦੇ, ਦੇਖੋ ਸ਼ਬਦ ਕੈਸੇ ਵਰਤੇ, ਮੁਗਤ ਬੰਦੇ, ਮੂਰਖ ਬੰਦੇ ਆਪਣੇ ਅੰਦਰ ਨੂੰ ਪੜਚੋਲਦੇ ਨਹੀਂ ਤੇ ਬਾਹਰ ਢੂੰਡਣ ਤੁਰ ਪਏ ਨੇ ਕਿ ਸ਼ਾਇਦ ਪਰਮਾਤਮਾ ਬਾਹਰ ਕਿਤੋਂ ਮਿਲ ਜਾਏਗਾ, ਆਪਣੇ ਆਪ ਨੂੰ ਪੜਚੋਲਦੇ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਕੁਛ ਕੁ ਪ੍ਰਮਾਣ ਅਸੀਂ ਹੋਰ ਲੈ ਲਈਏ ਕਾਇਆ ਦੇ ਸੰਬੰਧ ਵਿੱਚ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ वेश भेख चतुराई दुबदा ए फल नाही जियो मन रे ठिर रहो मना बार क्यों भटकना पे मन रे ठिर रहो मत कत जाई जियो बाहर ढूंढत बहुत दुख पावे घर अमृत कट माही जियो तेरे अंदर सब कुछ है तू बाहर भटकना पे। कबीर साहब दे तीन श्लोक ने इकट्ठे ने। पहला श्लोक है कबीर मुल्ला मुनारे क्या चढ़े अपने अंदर नु खोज बाहर लभन तुरे ओ मुल्ला तू रोज बनेरे ते खलो के अजान देना तू नमाज ली लोग इकट्ठे करना है पर चेते रख जिन्ना तू कन्ना ते हथ रख के उच्ची आवाज देने किते ओदू थोड़े तो थोड़ा समा अपने अंदर नू आवाज दे जिन्हू तू बारों आवाजा देना पै ओ बोला नहीं रब ता तेरे दिल विच वसदा अपने दिल विच कदी दरवाजा उदा खड़का। उथे महाराज ने अंदर दा जिक्र किया कबीर मुल्ला मुनारे क्या चने साई ना बहरा होए जा कारण तू बांग दे दिल की पीतर जोए। उन्हां दा दूसरा बचन है कहन लगे शेख सबूरी बाहरा हुण बंदा बाहर ही भटकिया जांदा है ना कहिंदे ने जे तेरे अंदर सबर नहीं तेरे अंदर टिका नहीं मन दृढ़ नहीं ते बाहर भटक के तेनू की मिलेगा। शेख सबूरी बाहरा क्या हज काबे जाए जाकी दिल साबत नहीं ताको कहा खुदाए। जे तेरे अंदर दी सफाई नहीं गोई ते बाहर भटकना पे ते बाहर दी भटकना नाल तेनू कुछ मिलेगा मनमुख मुग्ध है जेड़ा बाहर भटकद। तीसरा भगत जी ने क्या कहन लगे एक काम कर बाहर दी भटकना तो मुक्त होना ते रब दी बंदगी कर अपने अंदर दा दरवाजा खड़का। कबीर अल्लाह की कर बंदगी जे सिमरत जुख जाए दिल में साई प्रगट है बुझे बुलंती ना ही जे तू बंदगी करेगा जिन्हू बाहर लभन तुरै वो रब तेरे अंदरों ही प्रगट हो जाए। बाहर भटकन का की फायदा बुले ने एक गल बड़ी सोहनी कही सी भावे वह पंजाबी विच ओदियां सत्रां ने वह कहिंदा मक्के गया गल मुकदी नाही जेकर दिलो ना आप मुकाइए। हुण मान लो तू हर साल हाजी बन के खाजी करदा रहो ते जे तेरे अंदर दिल दी मैल ही नहीं गई ते तेरे खाज करन दे नाल की बन जूगा कि मक्के गया अंदर दी कहानी मुक जाएगी। मक्के गया गल मुकदी नाही जेकर दिलो ना आप मुकाइए गंगा गया गल मुकदी नाही भावे सौ सौ गोते लाइए गया गया गल मुकदी नाही भावे कितने पिंड भराइए बुले शाह गल ताइयो मुकदी जद मैं नू खड़े लुटाइए। अपनी खौमे नू छड़ अपनी मैं नू ता छड़न नू तैयार नहीं सच एवे बंदा बाहर जे धर्म स्थान ते जांदा उथे भी केड़ा छेती धर्म लैके आंदा उथे भी ता होमे दी पंड लैके आंदा। तीर्थ बरत अर दान कर मन में धरै गुमान नानक नेपल जात ते ज्यों कुंचर इशनान। महाराज कहिंदे नावण चले तीर्थी मन खोटे तनचोर अंदर ता खोट है विकार जेड़े ने ओ खांदे पए ने। सतगुरु कहिंदे ने मनमुख बंदे ने मुक्त बंदे ने जेड़े बाहर नू ढूंढदे पए ने काया नू खोजन दा यतन ही नहीं करदे। फिर इत्थे अर्ज करा सारियां दी गठड़ी विच लाल है हर एक दे अंदर अमृत है हर अंदर भगवान है हर एक अंदर वाहगुरु है खिमा करो हर एक अंदर गुरु दा प्रकाश है पर बंदा अपने अंदर देखदा नहीं बाहर भटकद। एक सियाने विद्वान ने बड़ी सोहनी उदाहरण दिती सी वो कहिंदा एक साधु रोज जदों भगती करन लगदा सी ना ते एक कीमती लाल अपने सामने रख लैंदा सी वो लाल दी चमक बड़ा प्यारा हीरा कह लो चमकदा बड़ा सी ते एक नौजवान ने रोज लंघना ते मन चाया मना के बाबे कोल हीरा बड़ा कीमती है जे खोवांगा ते रौला पै जाएगा धक्का करांगा इहदे श्रद्धालु बड़े ने एक काम करा एदा चेला बन के किसे तरीके नाल ए चमकदा हीरा मैं काबू कर ला। वो दूजे दिन आ गया उन्हें आके क्या महाराज कि मैं तुहाडा ना चेला बनना चाहना। उन्होंने कहा भी जी सदके जिथे अगे इन्ने रेंदे ने तू भी रह पो कहना पर मैं तुहाडा गड़वई बन के जिन्हू आपां कहने मैं तुहाडा निजी सेवादार बनना। उन्हें कहा चल भी कोई बात नहीं वो दो चार दिन च सिख गया ते उहदे मन च आया भी हुण इह हीरे नू किवें हथ साफ करा इहदे नाल किवें काबू कीता जाए। जदों साधु ने बहना हीरा सामने रख लेना उन्हें देखी जाना एक दिन की होया मन ने कहा चल मना कि इशनान करन जदों बाहर जांदा नदी ते ਤੇ ਇਹਦੇ ਕੋਲ ਸਿਰਫ ਦੋ ਬਸਤਰ ਹੁੰਦੇ ਨੇ, ਹੀਰਾ ਤਾਂ ਨਾਲ ਨਹੀਂ ਲੈ ਕੇ ਜਾਂਦਾ। ਅੱਜ ਤੂੰ ਬਹਾਨਾ ਮਾਰ ਇਹ ਇਸ਼ਨਾਨ ਕਰਨ ਜਾਏ, ਪਿੱਛੋਂ ਇਹਦਾ ਬਿਸਤਰਾ ਇਹਦਾ ਆਸਣ ਝਾੜਾਂਗੇ ਤੇ ਵਿੱਚੋਂ ਹੀਰਾ ਲੱਭੇਗਾ, ਆਪਾਂ ਹੀਰਾ ਲੈ ਕੇ ਜਾਈਏ, ਕੀ ਲੋੜ ਇੰਨਾ ਸਮਾਂ ਬੈਠਣ ਦੀ। ਸਾਧੂ ਇਸ਼ਨਾਨ ਕਰਨ ਗਿਆ ਜੀ, ਉਹਨੇ ਪਿੱਛੇ ਸਾਧੂ ਦੇ ਸਾਰੇ ਕੱਪੜੇ ਫੋਲ ਮਾਰੇ, ਬਿਸਤਰਾ ਝਾੜ ਦਿੱਤਾ, ਸਰਾਣਾ ਝਾੜ ਦਿੱਤਾ, ਉਹਨੇ ਉੱਪਰ ਵਾਲੇ ਗੁਲਾਬ ਵੀ ਪਾੜ ਸੁੱਟੇ ਵੀ ਸ਼ਾਇਦ ਕਿਤੇ ਲੁਕਾਇਆ ਹੋਵੇ। ਉਹ ਸਾਧੂ ਵਾਪਸ ਆਇਆ, ਉਹਨੇ ਕਿਹਾ ਵੀ ਇਹ ਕੀ? ਉਹ ਕਹਿੰਦਾ ਮਹਾਤਮਾ ਜੀ ਸੱਚ ਦੱਸਾਂ, ਮੈਂ ਕੋਈ ਸ਼ਰਧਾਲੂ ਨਹੀਂ, ਮੈਂ ਤਾਂ ਹੀਰੇ ਦੀ ਚਮਕ ਦੇਖ ਕੇ ਚੇਲਾ ਬਣਿਆ ਸਾਂ, ਪਰ ਇੱਕ ਗੱਲ ਮੈਨੂੰ ਦੱਸੋ, ਤੁਸੀਂ ਬਾਹਰ ਇਸ਼ਨਾਨ ਕਰਨ ਜਾਂਦੇ ਹੋ, ਮੈਂ ਕਈ ਦਿਨਾਂ ਦਾ ਦੇਖਣਾ, ਹੀਰਾ ਤੁਸੀਂ ਨਾਲ ਨਹੀਂ ਲੈ ਕੇ ਜਾਂਦੇ, ਪਿੱਛੋਂ ਮੈਂ ਸਾਰੇ ਕੱਪੜੇ ਫਰੋਲ ਮਾਰੇ, ਵਿੱਚੋਂ ਹੀਰਾ ਲੱਭਾ ਨਹੀਂ। ਉਹਨੇ ਕਿਹਾ ਪੁੱਤਰ ਅੰਦਰ ਹੀ ਪਿਆ ਸੀ। ਕਹਿੰਦਾ ਅੰਦਰ ਕਿੱਥੇ? ਮੈਂ ਤੁਹਾਡਾ ਬਿਸਤਰਾ ਸਾਰਾ ਫੋਲ ਦਿੱਤਾ। ਉਹਨੇ ਕਿਹਾ ਪੁੱਤਰ ਜਦੋਂ ਮੈਂ ਜਾਂਦਾ ਸਾਂ ਤੇਰੇ ਸਰਾਣੇ ਥੱਲੇ ਰੱਖ ਜਾਂਦਾ ਸਾਂ, ਮੈਂ ਆਪਣੇ ਬਿਸਤਰੇ ਥੱਲੇ ਕਦੀ ਰੱਖੇ ਨਹੀਂ, ਤੂੰ ਲੋਕਾਂ ਦੇ ਬਿਸਤਰੀ ਫੋਲਦਾ ਰਿਹਾ, ਆਪਣਾ ਬਿਸਤਰਾ ਕਦੀ ਫੋਲਿਆ ਹੀ ਨਹੀਂ। ਹੁਣ ਮੈਨੂੰ ਬੜੀ ਸੋਹਣੀ ਜੀ ਲੱਗੀ ਗੱਲ, ਮੈਂ ਕਿਹਾ ਗੱਲ ਤਾਂ ਇਹੀ ਹੈ, ਅਸੀਂ ਲੋਕਾਂ ਦੇ ਸਰਾਣੇ ਬੋਲੀ ਜਾਂਦੇ, ਫਲਾਣੇ ਬਾਬੇ ਕੋਲ ਚੱਲੋ ਜੀ ਉੱਥੇ ਬਸ ਜੋਤ ਪ੍ਰਗਟ ਹੋ ਗਈ, ਫਲਾਣੇ ਕੋਲ ਚੱਲੋ ਉੱਥੇ ਜਾਂਦਿਆਂ ਸਾਰ ਅੰਦਰ ਸ਼ਬਦ ਗੂੰਜਣ ਲੱਗ ਪਿਆ, ਫਲਾਣੇ ਕੋਲ ਚੱਲੋ ਉੱਥੇ ਤਾਂ ਦਿਨੇ ਜੋਤਾਂ ਦਿਖਾ ਦਿੰਦੇ। ਹੁਣ ਲੋਕਾਂ ਦੇ ਸਰਾਣੇ ਨਾ ਪਾੜੀਏ, ਆਪਣੇ ਗਿਰਵਾਨ ਵਿੱਚ ਝਾਤੀ ਮਾਰੀਏ, ਹੀਰਾ ਤਾਂ ਸਾਡੇ ਅੰਦਰ ਪਿਆ ਹੋਇਆ ਹੈ। ਭਗਤ ਰਾਮ ਪੀਪਾ ਜੀ ਨੇ ਕਿਹਾ ਕਾਇਓ ਦੇਵਾਂ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਹਿੰਦੇ ਨੇ ਕਾਇਆ ਹੀ ਦੇਵ ਆਲਿਆ ਹੈ, ਕਾਇਆ ਹੀ ਇੱਕ ਰੱਬ ਦਾ ਕਰਕ ਹੈ, ਕਾਇਓ ਦੇਵਾਂ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਆ ਵਿੱਚ ਹੀ ਸਭ ਕੁਝ ਹੈ। ਮਹਾਰਾਜ ਨੇ ਅਖੀਰ ਤੇ ਇੱਕ ਬਚਨ ਕਿਆ ਕਹਿਣ ਲੱਗੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਪੈ, ਪੀਪਾ ਪਰਣ ਮੈਂ ਪਰਮ ਤੱਤ ਹੈ ਸਤਿਗੁਰੂ ਹੋਏ ਲਿਖਾਵੇ। ਗੁਰੂ ਅਮਰਦਾਸ ਕਹਿੰਦੇ ਨੇ ਉਹ ਮਨਮੁਖ ਨੇ, ਅਗਿਆਨੀ ਨੇ, ਮੁਗਦ ਨੇ, ਜਿਹੜੇ ਕਾਇਆ ਦੀ ਥਾਂ ਬਾਹਰੋਂ ਭਾਲਣ ਜਾਂਦੇ ਹਨ।
ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਲੱਖ ਦਿੱਤਾ ਲਖਾਏ।
ਜਿਹੜਾ ਸਤਿਗੁਰੂ ਦੀ ਸੇਵਾ ਕਰੇਗਾ, ਸਤਿਗੁਰੂ ਦੇ ਬਖਸ਼ੇ ਨਾਮ ਨੂੰ ਰੋਜ਼ ਕਮਾਏਗਾ, ਉਹਨੂੰ ਸਤਿਗੁਰੂ ਨੇ ਨਾ ਲਖਿਆ ਜਾਣ ਵਾਲਾ ਪਰਮਾਤਮਾ ਲਿਖਾ ਦਿੱਤਾ ਹੈ।
ਆਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ।
ਇਸ ਕਾਇਆ ਦੇ ਅੰਦਰ ਨਾਮ ਦੇ ਕੀਮਤੀ ਰਤਨ ਨੇ, ਇਹਦੇ ਅੰਦਰ ਭਗਤੀ ਦੇ ਭੰਡਾਰੇ ਭਰੇ ਪਏ ਨੇ। ਤਾਂ ਹੀ ਤਾਂ ਸਾਹਿਬ ਨੇ ਕਿਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹਨੂੰ ਸਮੁੰਦਰ ਕਿਹਾ। ਕਹਿੰਦੇ ਸਰੀਰ ਤਾਂ ਸਮੁੰਦਰ ਹੈ, ਕੀਮਤੀ ਰਤਨਾਂ ਨਾਲ ਭਰਿਆ ਪਿਆ। ਤੇ ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ ਕਿਸੇ ਨੂੰ ਖੱਡੀਆਂ ਮਿੱਝ ਤੇ ਚਮੜੀ ਨਜ਼ਰ ਆ ਰਹੀ ਏ, ਕਿਸੇ ਨੂੰ ਕੇਵਲ ਕਾਮ ਕ੍ਰੋਧ ਲੋਭ ਮੋਹ ਵਾਸ਼ਨਾ ਨਜ਼ਰ ਆਉਂਦੀ ਏ, ਪਰ ਇਸ ਤੋਂ ਅੱਗੇ ਜਿਹੜੇ ਚੱਲਣ ਵਾਲੇ ਨੇ ਉਹਨਾਂ ਨੂੰ ਇਸੇ ਸਰੀਰ ਵਿੱਚੋਂ ਕੀਮਤੀ ਰਤਨ ਪਦਾਰਥ ਤੇ ਭਗਤੀ ਦੇ ਭੰਡਾਰੇ ਮਿਲਦੇ ਪਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਮਹਾਰਾਜ ਕਹਿੰਦੇ ਕੀਮਤੀ ਰਤਨ ਪਦਾਰਥ ਭਗਤੀ ਦੇ ਭੰਡਾਰੇ ਕਾਇਆ ਵਿੱਚ ਮੌਜੂਦ ਹਨ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਨ ਬਾਜਾਰਾ।
ਇਸ ਕਾਇਆ ਦੇ ਅੰਦਰ ਹੀ ਆ ਜਿਹੜੇ ਧਰਤੀ ਦੇ ਖਜ਼ਾਨੇ ਤੂੰ ਲੱਭਣਾ ਫਿਰਨਾ, ਉਹ ਖਜ਼ਾਨੇ ਵੀ ਇਹਦੇ ਅੰਦਰ ਨੇ। ਇਹਦੇ ਅੰਦਰ ਤਿੰਨ ਸ਼ਬਦ ਵਰਤੇ ਨੇ, ਇੱਕ ਹੱਟ, ਹੱਟ ਪਟਨ ਬਾਜਾਰਾ ਦਾ ਜ਼ਿਕਰ ਹੁੰਦਾ, ਹੱਟ ਦਾ ਅਰਥ ਹੱਟੀਆਂ, ਪਟਨ ਦਾ ਅਰਥ ਹੈ ਸ਼ਹਿਰ, ਤੇ ਬਾਜ਼ਾਰ ਦੇ ਅਰਥ ਆਪਾਂ ਸਮਝਨੇ ਆ। ਇਸ ਕਾਇਆ ਵਿੱਚ ਹੀ ਧਰਤੀ, ਇਸ ਕਾਇਆ ਵਿੱਚ ਹੀ ਬਾਜ਼ਾਰ, ਇਸ ਕਾਇਆ ਵਿੱਚ ਹੀ ਸ਼ਹਿਰ, ਇਸ ਕਾਇਆ ਦੇ ਅੰਦਰ ਹੀ ਨਗਰ ਵਸੇ ਹਨ।
ਇਸ ਕਾਇਆ ਅੰਦਰ ਨਾਮ ਨੌ ਨਿਦ ਪਾਈਐ ਗੁਰ ਕਾ ਸ਼ਬਦ ਵਿਚਾਰਾ।
ਇਸ ਕਾਇਆ ਵਿੱਚ ਨਾਮ ਦੀਆਂ ਨੌ ਨਿਧੀਆਂ ਨੇ, ਪਰ ਮਿਲਦੀਆਂ ਉਹਨੂੰ ਨੇ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਰੋਜ ਸ਼ਬਦ ਦਾ ਮੰਥਨ ਕਰਦਾ ਹੈ।
ਆਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ।
ਇਸ ਕਾਇਆ ਦੇ ਅੰਦਰ ਉਹ ਤੋਲ ਦਾ ਅਰਥ ਹੈ ਪਰਖਣ ਵਾਲਾ, ਜਿਹੜਾ ਪਰਖਣ ਦੀ ਜਾਚ ਦੱਸਦਾ, ਇਸ ਕਾਇਆ ਵਿੱਚ ਤੋਲਣ ਵਾਲਾ ਬੈਠਾ ਆਪ ਉਹ ਪਰਖਦਾ, ਤੇ ਜਿਹੜਾ ਉਸ ਸ਼ਬਦ ਨਾਲ ਜੁੜਦਾ ਤੇ ਉਹਨੂੰ ਪਾਰਕੂ ਬਣਾ ਦਿੰਦਾ ਹੈ।
ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੂਲ ਅਫਾਰਾ।
ਤੇ ਇਹ ਮਨ ਕਹਿੰਦੇ ਨੇ ਕੀਮਤੀ ਰਤਨ, ਹੀਰੇ, ਅਮੋਲਕ ਪਦਾਰਥਾਂ ਤੋਂ ਬੇਸ਼ਕੀਮਤੀ ਹੈ, ਤੇ ਜਿਹਦਾ ਮੁੱਲ ਕੋਈ ਪਾ ਨਹੀਂ ਸਕਦਾ। ਇਹਦਾ ਮੁੱਲ ਬਹੁਤ ਜ਼ਿਆਦਾ ਹੈ। ਇਹ ਇਉਂ ਕਹਿ ਲਓ ਵੀ ਇਹਦੀ ਕੀਮਤ ਕਿਸੇ ਕੋਲ ਹੈ ਹੀ ਨਹੀਂ। ਥੋੜੀ ਜਿਹੀ ਇੱਥੇ ਬੇਨਤੀ ਕਰਦੇ ਹਾਂ। ਇੱਥੇ ਮਹਾਰਾਜ ਜੀ ਨੇ ਕਾਇਆ ਚ ਗੱਲ ਕਰਦਿਆਂ ਕਰਦਿਆਂ ਨਾਲ ਮਨ ਦੀ ਗੱਲ ਕਰ ਦਿੱਤੀ। ਕਹਿਣ ਲੱਗੇ ਦੇਖੋ ਭਾਈ, ਇਹ ਮਨ ਰਤਨ, ਹੀਰੇ, ਮੋਤੀ ਸ਼ਬਦ ਵਰਤ ਲੈ। ਹੁਣ ਜਿਹੜਾ ਮਨ ਹੈ ਨਾ, ਇਹਦੇ ਦੋ ਪਾਸੇ ਨੇ, ਇੱਕ ਪ੍ਰਕਾਸ਼ਮਈ ਹੈ ਤੇ ਇੱਕ ਅੰਧਕਾਰਮਈ ਹੈ। ਜਿਹੜਾ ਪ੍ਰਕਾਸ਼ਮਈ ਮਨ ਹੈ ਉਹ ਹੀਰੇ ਰਤਨ ਕੀਮਤੀ ਹੈ, ਤੇ ਜਿਹੜਾ ਅੰਧਕਾਰਮਈ ਪਾਸਾ ਹੈ ਉਹਦੇ ਵਿੱਚ ਅਗਿਆਨਤਾ, ਵਾਸ਼ਨਾਵਾਂ, ਸਭ ਕੁਝ ਭਰਿਆ ਪਿਆ ਹੈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਮਾਇਆ ਵੀ ਬਣ ਜਾਂਦਾ, ਇਹ ਮਨ ਈਸ਼ਵਰ ਦਾ ਰੂਪ ਵੀ ਖੋ ਜਾਂਦਾ, ਉਹਦੇ ਵਿੱਚ ਅਭੇਦ ਹੋ ਜਾਂਦਾ, ਤੇ ਇਹ ਮਨ ਜਿਹੜਾ ਆ ਪੰਜਾਂ ਤੱਤਾਂ ਦੇ ਸਰੀਰ ਤੱਕ ਸੀਮਿਤ ਰਹਿ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਜਾਂ ਇਉਂ ਕਹਿ ਲੋ, ਸਤਿਗੁਰੂ ਦਾ ਬਚਨ ਕਹਿ, ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਾਵਾਰ। ਜੇ ਮਨ ਕਿਤੇ ਸ਼ਬਦ ਨਾਲ ਜੁੜ ਜਾਏ ਇਹ ਬਹੁਤ ਵੱਡਾ ਜੋਗੀ ਹੈ। ਜੇ ਇਹ ਕੇਵਲ ਬਾਹਰ ਮੁਖੇ ਪਦਾਰਥਾਂ ਨਾਲ ਜੁੜ ਜਾਏ ਇਹ ਬਹੁਤ ਵੱਡਾ ਭੋਗੀ ਹੈ। ਜੇ ਇਹ ਸਮਰੱਥ ਗੁਰੂ ਦੇ ਸ਼ਬਦ ਨਾਲ ਜੁੜ ਜਾਏ ਤੇ ਮਹਾਰਾਜ ਕਹਿੰਦੇ ਨੇ ਇਹ ਕਰਤਾਰ ਵਿੱਚ ਅਭੇਦ ਹੋ ਜਾਂਦਾ। ਇਹ ਮਨ ਜੋਗੀ, ਇਹ ਮਨ ਭੋਗੀ, ਇਹ ਮੂਰਖ ਵੀ ਹੈ, ਇਹ ਗਵਾਰ ਵੀ ਹੈ, ਇਹ ਮੰਗਤਾ ਵੀ ਹੈ, ਤੇ ਜੇ ਸ਼ਬਦ ਨਾਲ ਜੁੜ ਜਾਏ ਸੱਚ ਇਵੇਂ ਕਿ ਪਾਰ ਬ੍ਰਹਮ ਦਾਤਾਰ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਅਮਰਦਾਸ ਬਚਨ ਕਰਦੇ ਨੇ, ਭਾਈ ਇਹ ਮਨ ਰਤਨ, ਹੀਰੇ, ਮੋਤੀਆਂ ਦੇ ਭੰਡਾਰੇ ਨਾਲ ਭਰਿਆ ਹੋਇਆ ਹੈ।
ਮੋਲ ਕਿਤੇ ਨਾਮ ਪਾਈਆ ਨਾਹੀ, ਨਾਮ ਪਾਈਆ ਗੁਰ ਵਿਚਾਰਾ।
ਅੱਜ ਤੱਕ ਨਾਮ ਕਿਸੇ ਨੂੰ ਮੁੱਲ ਨਹੀਂ ਮਿਲਿਆ। ਜਿਹੜੇ ਨਾਮ ਵੇਚਦੇ ਨੇ ਨਾ, ਹੁਣ ਰੱਬ ਦਾ ਨਾਮ ਵੀ ਲਿਖ ਕੇ ਵੇਚਿਆ ਜਾਂਦਾ, ਬੜਾ ਅੱਜ ਕੱਲ ਚੱਲਦਾ ਜੀ। ਸੱਚ ਇਹ ਵੇ ਕੋਈ ਦੁੱਖ ਨਿਵਾਰਨ ਦੇ ਮੰਤਰ ਵੇਚਦਾ ਪਿਆ, ਅਸੀਂ ਸਾਰੇ ਸੁਣਨੇ ਆ। ਕੋਈ ਆਪਣੇ ਕੋਲੋਂ ਸ਼ਬਦ ਲਿਖ ਲਿਖ ਕੇ ਵੇਚੀ ਜਾ ਰਿਹਾ। ਮਹਾਰਾਜ ਕਹਿੰਦੇ ਨੇ ਮੈਨੂੰ ਦੱਸੋ ਕਿਹੜਾ ਬੰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਵੇਚ ਸਕਦਾ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਪਰਮਾਤਮਾ ਦਾ ਨਾਮ ਕੋਈ ਵੇਚ ਸਕਦਾ? ਪਰ ਹਾਂ, ਜਿਹੜੇ ਲੋਕ ਮੰਨ ਲਓ ਕਾਗਜ਼ ਦੇ ਅੱਖਰ ਲਿਖ ਲਿਖ ਕੇ, ਤਵੀਤ ਬਣਾ ਕੇ ਵੇਚਣ, ਮੰਤਰ ਬਣਾ ਕੇ ਵੇਚਣ, ਤੇ ਨਾਲ ਕਈ ਜਣ ਅਸੀਂ ਮੰਤਰ ਸਾਧਿਆ ਜੀ, ਇਹ ਮੰਤਰ ਇੰਨੇ ਰੁਪਈਏ ਦਾ ਸੁਣਨ ਵਿੱਚ ਆਉਂਦਾ। ਕੋਈ 1000 ਦਾ ਮੰਤਰ ਵੇਚ ਰਿਹਾ, ਕੋਈ 2000 ਦਾ ਵੇਚ ਰਿਹਾ, ਕੋਈ 5000 ਦਾ ਵੇਚ ਰਿਹਾ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਾਬਾ ਜੀ ਨੇ ਮੁੱਦਤ ਪਹਿਲਾਂ ਬਾਣੀ ਵਿੱਚ ਕਿਹਾ ਕਿ ਜਿਹੜੇ ਰੱਬ ਦੇ ਨਾਮ ਨੂੰ ਕਾਗਜ਼ਾਂ ਤੇ ਲਿਖ ਕੇ ਵੇਚਦੇ ਪਏ ਨੇ ਉਹਨਾਂ ਦੇ ਤਾਂ ਖਲਵਾੜੀ ਉੱਜੜ ਗਏ ਨੇ, ਉਹਨਾਂ ਦੇ ਬੋਲ ਕਿੱਥੇ ਬਹਿਣੇ। ਖਲਵਾੜਾ ਸ਼ਬਦ ਬੜਾ ਪੁਰਾਣਾ ਹੈ। ਜਿੱਥੇ ਪੱਕੀ ਹੋਈ ਫਸਲ ਨੂੰ ਇਕੱਠਿਆਂ ਕਰਦੇ ਸਾਂ ਉੱਥੇ ਝਾੜ ਕੇ ਬੋਲ ਬਣਾਏ ਜਾਂਦੇ ਨੇ, ਤੇ ਜਿਹਦੇ ਖਲਵਾੜੇ ਨੂੰ ਅੱਗ ਲੱਗ ਜਾਏ ਉਹਦੇ ਦਾਣਿਆਂ ਦਾ ਢੇਰ ਕਿੱਥੇ ਬਣਨਾ। ਸਤਿਗੁਰੂ ਨੇ ਫਰਮਾਇਆ ਕਿ ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜਲੈ ਖਲਵਾੜੈ ਕਿਆ ਥਾਉ। ਜਿਨ੍ਹਾਂ ਦਾ ਖੇਤ ਹੀ ਉਜੜ ਜਾਏ ਉਹਨਾਂ ਦੇ ਢੇਰ ਕਿੱਥੇ ਬਣਨੇ ਨੇ, ਖਲਵਾੜੇ ਕਿੱਥੇ ਬਣਨੇ ਨੇ। ਮਹਾਰਾਜ ਕਹਿੰਦੇ ਨੇ ਭਾਈ ਇਹ ਨਾਮ ਅਮੋਲਕ ਹੈ, ਇਹ ਨਾਮ ਮੁੱਲ ਨਹੀਂ ਕਿਤੇ ਮਿਲਦਾ, ਰੁਪਈਏ ਨਾਲ ਇਸ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਗੁਰਮੁਖ ਹੋਵੇ ਸੁਕਾਇਆ ਖੋਜੈ, ਹੋਰ ਸਭ ਭਰਮ ਭੁਲਾਏ।
ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੇ ਸਨਮੁਖ ਹੋਵੇ ਉਹ ਆਪਣੀ ਇਸ ਕਾਇਆ ਨੂੰ ਖੋਜੇ, ਆਪਣੀ ਖਾਇਆ ਨੂੰ ਪੜਚੋਲਦਾ ਹੈ, ਤੇ ਜਿਹੜਾ ਕਾਇਆ ਨਹੀਂ ਖੋਜਦਾ ਆਪਣੀ ਗਿਰਵਾਨ ਵੀ ਝਾਤੀ ਨਹੀਂ ਮਾਰਦਾ। ਮਹਾਰਾਜ ਕਹਿੰਦੇ ਉਹ ਸਾਰੇ ਲੋਕ ਤਾਂ ਭਰਮ ਵਿੱਚ ਭੁੱਲੇ ਹੋਏ ਹਨ।
ਜਿਸਨੋ ਦੇ ਸੋਏ ਜਨ ਪਾਵੇ, ਹੋਰ ਕਿਆ ਕੋ ਕਰੇ ਚਤੁਰਾਏ।
ਕੋਈ ਬੰਦਾ ਚਲਾਕੀ ਵਰਤ ਕੇ ਕਹਿ ਵੀ ਚਲਾਕੀਆਂ ਨਾਲ ਪਰਮਾਤਮਾ ਦਾ ਨਾਮ ਮਿਲ ਜਾਂਦਾ, ਨਹੀਂ, ਚਲਾਕੀ ਨਾਲ ਅੱਜ ਕਿਤੇ ਨਹੀਂ ਮਿਲਦਾ। ਸੱਚ ਇਹ ਜੇ ਕਿ ਸਿਆਣਪ ਚਤੁਰਾਈ ਤਾਂ ਉਹਦੇ ਘਰ ਵਿੱਚ ਚੱਲਦੀ ਹੋਈ ਨਹੀਂ। ਜੇ ਕੋਈ ਬੰਦਾ ਚਤੁਰਾਈ ਕਰਕੇ ਕਹੇ ਵੀ ਮੈਂ ਨਾਮ ਪ੍ਰਾਪਤ ਕਰ ਗਿਆ ਜੀ, ਮੈਨੂੰ ਰੱਬ ਮਿਲ ਗਿਆ, ਮਹਾਰਾਜ ਜੀ ਨੇ ਬਾਣੀ ਚ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਮਨ ਚੰਚਲਾ ਚਤੁਰਾਈ ਕਿਹਨਾਂ ਨਾ ਪਾਇਆ, ਕਿਹਨੇ ਕਿਸੇ ਨਹੀਂ ਪਾਇਆ ਅੱਜ ਤੱਕ ਜਿਹੜੀਆਂ ਤੂੰ ਚਤੁਰਾਈਆਂ ਵਰਤਨ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਾ ਤੂੰ ਆਵੈ ਵਸ ਕਿਤੇ ਸਿਆਣਪ ਹੈ, ਕਿ ਸਿਆਣਪ ਨਾਲ ਉਹ ਕਦੀ ਕਿਸੇ ਦੇ ਵਸ ਆਏ। ਰੇ ਜਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤੁਰ ਪੁੱਜ ਪਾਈਐ। ਮਹਾਰਾਜ ਨੇ ਕਿਹਾ ਸਿਆਣਪ ਛੱਡ ਭਗਤੀ ਕਰ, ਚਲਾਕੀਆਂ ਨਾਲ ਸਿਆਣਪਾਂ ਨਾਲ ਚਤੁਰਾਈਆਂ ਨਾਲ ਉਸ ਪਰਮਾਤਮਾ ਦਾ ਨਾਮ ਕਦੀ ਨਹੀਂ ਪਾਇਆ ਜਾ ਸਕਦਾ।
ਪਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੇ ਪਾਏ।
ਜਿਸ ਉੱਪਰ ਉਹ ਕਿਰਪਾ ਕਰ ਦੇਵੇ, ਜਿਸ ਤੇ ਉਹ ਤਰੁੱਟ ਪਵੇ ਉਹਨੂੰ ਦਾਤ ਦਿੰਦਾ ਮਹਾਰਾਜ। ਕਹਿੰਦੇ ਨੇ ਇਸ ਕਾਇਆ ਵਿੱਚ ਨਾ, ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ, ਦੋ ਸ਼ਬਦ ਨੇ, ਇੱਕ ਭਾਉ ਤੇ ਦੂਜਾ ਭਾਉ। ਮਹਾਰਾਜ ਕਹਿੰਦੇ ਨੇ ਇਸ ਕਾਇਆ ਦੇ ਅੰਦਰ ਹੀ ਰੱਬ ਦਾ ਅਦਬ ਵਸਦਾ। ਭਾਉ ਦਾ ਅਰਥ ਜੇ ਅੱਖਰੀ ਅਰਥ ਕਰਾਂਗੇ ਤੇ ਡਰ, ਤੇ ਭਾਉ ਦਾ ਅਰਥ ਪ੍ਰੇਮ ਭਾਵਨਾ। ਇਸ ਕਾਇਆ ਵਿੱਚ ਹੀ ਅਦਬ ਹੈ, ਇਸ ਕਾਇਆ ਦੇ ਅੰਦਰ ਹੀ ਪਰਮਾਤਮਾ ਦਾ ਭਾਵ ਪ੍ਰੇਮ ਹੈ। ਆਪ ਜੀ ਜ਼ਿਆਦਾ ਵੀ ਜਦੋਂ ਬਾਣੀ ਪੜੋਗੇ ਭਾਉ ਤੇ ਭਾਉ ਦੋ ਸ਼ਬਦ ਬੜੇ ਇਕੱਠੇ ਹੋਣਗੇ। ਜਿਵੇਂ ਮੰਨ ਲਓ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ ਤੇ ਮਹਾਰਾਜ ਜੀ ਨੇ ਜਦੋਂ ਕਿਹਾ ਨਾ ਜੱਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭਾਉ ਖੱਲਾ, ਉੱਥੇ ਸ਼ਬਦ ਭਾਉ ਹੈ। ਭਾਉ ਖੱਲਾ ਅਗਮ ਤਪਤਾਉ ਭਾਂਡਾ ਭਾਉ, ਭਾਉ ਤੇ ਭਾਉ, ਭਾਉ ਦਾ ਅਰਥ ਹੈ ਡਰ ਤੇ ਭਾਵ ਦਾ ਅਰਥ ਹੈ ਪ੍ਰੇਮ। ਥੋੜਾ ਜਿਹਾ ਨੂੰ ਅਸੀਂ ਅਰਥ ਥੋੜੇ ਜਿਹੇ ਵਿਚਾਰ ਲਈਏ, ਇਹ ਦੁਨੀਆਂ ਦਾ ਵੀ ਭੈ ਹੈ ਤੇ ਰੱਬ ਦਾ ਵੀ ਭੈ ਹੈ, ਫਰਕ ਇੰਨਾ ਜੇ। ਜਿਹੜਾ ਦੁਨੀਆਂ ਤੋਂ ਭੈ ਖਾਂਦਾ ਉਹ ਰੱਬ ਤੋਂ ਨਹੀਂ ਛੇਤੀ ਕੀਤਿਆਂ ਡਰਦਾ, ਤੇ ਜਿਹੜਾ ਰੱਬ ਤੋਂ ਡਰਨ ਲੱਗ ਪਵੇ ਸੱਚ ਇਹ ਵੇ ਉਹਦੇ ਦੁਨੀਆਂ ਦਾ ਭੈ ਖਤਮ ਹੋ ਜਾਂਦਾ, ਉਹਨੂੰ ਦੁਨੀਆਂ ਦੀ ਫਿਰ ਪਰਵਾਹ ਨਹੀਂ। ਦੁਨੀਆਂ ਦਾ ਭੈ ਮੈਲਾ, ਇਹ ਮਲੀਨਤਾ ਪੈਦਾ ਕਰਦਾ, ਪਰਮਾਤਮਾ ਦਾ ਭਾਉ ਨਿਰਮਲ ਹੈ। ਜਿਹੜਾ ਉਹਦੇ ਭੈ ਵਿੱਚ ਰਹਿਣ ਲੱਗ ਪਏ ਉਹਦਾ ਅੰਦਰ ਵੀ ਨਿਰਮਲ ਹੋ ਜਾਂਦਾ ਹੈ। ਥੋੜੀ ਜਿਹੀ ਹੋਰ ਬੇਨਤੀ, ਭਾਉ ਤੇ ਭਾਉ ਮਹਾਰਾਜ ਜੀ ਨੇ ਕਿਹਾ ਦੋਨੋਂ ਕਾਇਆ ਵਿੱਚ ਨੇ, ਜਿਹਦੇ ਅੰਦਰ ਭਾਉ ਹੈ ਉਹਦੇ ਅੰਦਰ ਹੀ ਭਾਉ ਹੋਵੇਗਾ, ਜਿਹਦੇ ਅੰਦਰ ਭਾਉ ਨਹੀਂ ਉਹਦੇ ਅੰਦਰ ਭਾਵ ਕਿਵੇਂ ਪੈਦਾ ਹੋ ਸਕਦਾ। ਭਾਉ ਦਾ ਅਰਥ ਕੀਤਾ ਅਦਬ। ਇੱਕ ਆਦਮੀ ਤੋਂ ਕੋਈ ਡਰੇ, ਬੰਦੇ ਦਾ ਡਰ ਨਫ਼ਰਤ ਨੂੰ ਜਨਮ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਇੱਕ ਆਦਮੀ ਕਿਸੇ ਨੂੰ ਰੋਜ਼ ਡਰਾਉਂਦਾ ਹੈ, ਗਵਾਂਢੀ ਨੂੰ ਰੋਜ਼ ਡਰਾਈ ਜਾਂਦਾ, ਤਾਕਤ ਵਾਲਾ ਹੈ ਨਾ, ਤੇ ਇੱਕ ਦਿਨ ਗਵਾਂਢੀ ਭਾਵੇਂ ਵਿਚਾਰਾ ਕਮਜ਼ੋਰ ਬੋਲ ਕੁਛ ਨਹੀਂ ਸਕਦਾ ਪਰ ਅੰਦਰੋਂ ਅੰਦਰੀ ਨਫ਼ਰਤ ਕਰਦਾ, ਉਸ ਡਰ ਵਿੱਚੋਂ ਨਫ਼ਰਤ ਜਨਮ ਲੈਂਦੀ ਹੈ। ਰਾਜਾ ਪ੍ਰਜਾ ਨੂੰ ਡਰਾਈ ਜਾਏ, ਲੋਕ ਡਰਦੇ ਮਾਰੇ ਝੁਕੀ ਜਾਣਗੇ, ਪਰ ਸੱਚ ਇਵੇਂ ਉਹਨਾਂ ਅੰਦਰ ਨਫ਼ਰਤ ਜਨਮ ਲੈਂਦੀ ਹੈ। ਇਹ ਕਾਰਨ ਕਿ ਜਿਹੜੇ ਡਿਕਟੇਟਰ ਲੋਕ ਕਈ ਕਈ ਸਾਲ ਪ੍ਰਜਾ ਨੂੰ ਡਰਾ ਕੇ ਰੱਖਦੇ ਨੇ, ਇੱਕ ਦਿਨ ਏਡੀ ਵੱਡੀ ਨਫ਼ਰਤ ਬਗਾਵਤ ਨੂੰ ਜਨਮ ਦਿੰਦੀ ਹੈ ਕਿ ਉਹ ਵੱਡੇ ਵੱਡੇ ਤਾਨਾ ਸ਼ਾਹਾਂ ਦੇ ਤਖਤਾਂ ਨੂੰ ਵੀ ਸਾੜ ਕੇ ਰਾਹ ਕਰ ਦਿੰਦੇ। ਡਰ ਤਾਂ ਕਈ ਸਾਰ ਰਿਹਾ ਪਰ ਉਸ ਭੈ ਵਿੱਚੋਂ ਭਾਵ ਨਹੀਂ ਪੈਦਾ ਹੋਇਆ। ਦੁਨੀਆਂ ਦੇ ਭੈ ਵਿੱਚੋਂ ਨਫ਼ਰਤ ਜਨਮ ਲੈਂਦੀ ਹੈ, ਪਰ ਜਦੋਂ ਗੁਰਮੁਖੋ ਰੱਬ ਤੋਂ ਕੋਈ ਭੈ ਖਾਣ ਲੱਗ ਪੈਂਦਾ ਉਹਦੇ ਅੰਦਰੋਂ ਪ੍ਰੇਮ ਜਨਮ ਲੈਂਦਾ ਹੈ। ਪਰਮਾਤਮਾ ਦਾ ਭੈ ਪ੍ਰੇਮ ਨੂੰ ਜਨਮ ਦਿੰਦਾ। ਸਾਹਿਬ ਨੇ ਕਿਹਾ ਭਾਈ ਇਸ ਕਾਇਆ ਅੰਦਰ ਹੀ ਭਾਉ ਹੈ, ਇਸ ਕਾਇਆ ਅੰਦਰ ਹੀ ਭਾਵ ਪ੍ਰੇਮ ਵਸਦਾ ਹੈ, ਪਰ ਇਹ ਵੀ ਉਹਨਾਂ ਨੂੰ ਮਿਲਦਾ ਜਿਸ ਉੱਪਰ ਗੁਰੂ ਦੀ ਕਿਰਪਾ ਹੋਵੇ।
ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਉਪਤ ਜਿਤ ਸੰਸਾਰਾ।
ਕਹਿੰਦੇ ਨੇ ਇਸ ਕਾਇਆ ਦੇ ਅੰਦਰ ਹੀ ਉਹ ਪਰਮਾਤਮਾ ਵਸਦਾ ਜਿਸ ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਇਸ ਤੁਕ ਦੇ ਅਰਥ ਜ਼ਰੂਰ ਥੋੜੇ ਜਿਹਾ ਆਪਾਂ ਟੇਕੇ ਵਾਚ ਲੈਣੇ ਨੇ। ਮਹਾਰਾਜ ਕਹਿੰਦੇ ਨੇ ਜਿਨੇ ਸਾਰਾ ਸੰਸਾਰ ਪੈਦਾ ਕੀਤਾ ਵਾਹਿਗੁਰੂ ਵਸਦਾ, ਤੇ ਦੂਜਾ ਨਾਲ ਸ਼ਬਦ ਕਿਹਾ ਵੀ ਇਹਦੇ ਅੰਦਰ ਬ੍ਰਹਮਾ ਵੀ ਰਹਿੰਦਾ, ਇਹਦੇ ਅੰਦਰ ਵਿਸ਼ਨੂੰ ਵੀ ਰਹਿੰਦਾ ਤੇ ਇਹਦੇ ਅੰਦਰ ਮਹੇਸ਼ ਵੀ ਰਹਿੰਦਾ ਹੈ। ਇਹ ਤਿੰਨ ਦੇਵਤੇ ਨੇ ਨਾ। ਬ੍ਰਹਮਾ ਦਾ ਕੰਮ ਹੈ ਪੈਦਾਇਸ਼ ਕਰਨੀ, ਵਿਸ਼ਨੂੰ ਦਾ ਕੰਮ ਹੈ ਪੈਦਾ ਕੀਤੇ ਨੂੰ ਰਿਜ਼ਕ ਦੇਣਾ, ते शिव जी दा काम कह के पैदा कीते हुए जीवां दा लेखा जोखा ते संघार करना। महाराज कहिंदे तिन्ने इहदे विच रहिंदे। हुण कईआं ने तां पॉइंट भी बना दित्ते ने, इत्थे ब्रह्मा इत्थे विष्णु, मैं चलो तर्क नहीं करदा, पर इन्हां तिन्नां देवतियां दे तिन गुण मन्ने ने, रज गुण, सत गुण ते तम गुण। ये माया दे तिन गुण ने। महाराज कहिंदे काया विच ब्रह्मा विष्ण ते महेश। ब्रह्मा दा गुण जेड़ा है वह रज गुण है, रजो गुण बिरति भी काया विच है। विष्णु दा गुण सतो गुण है, वह सतो गुण बिरति भी काया दे अंदर है। ते शिव दा गुण तमो है, ते वह तमो गुण बिरति भी काया दे अंदर है। महाराज कहिंदे भाई जिथे सब की प्रतिपालना करने वाला वसद है, उथे रज गुण, तम गुण, सत गुण, ब्रह्मा विष्णु ते महेश वह भी काया अंदर टिकाणा रखते हन।
सच्चा अपना खेल रचाया, आवा गौण पा सारा।
उस सच्चे ने अपनी खेड बनाई है। ए एक उन्हें खलारा पा दिता जे, जे सिद्ध अर्थ करिए, कोई जमदा पिया, कोई मरदा पिया, कोई जमण दियां वधाइयां देंदा पिया, किसे कर मौत होगी ते मातम दी सब विशी है। ए उन्हें खेड रचाई है ते जेते रखियो। खेड विच जज्बाती बंदे इको दम उलारू हो जांदे ने। स्याणे बंदे खेड वेखदे ने कदी अलारू नहीं हुंदे। तुसी देखो मैदान विच खेड हुंदी है, ते जे कोई खेडदिया खेडदिया गाली गलोच करे, मारन तक पहुंच जाए, ते पिछो लोग कहिंदे ने खेड नूं खेड समझो। इहदा मतलब कि खेड नूं खेड दा मतलब है हकीकत नहीं। तुसी खेड नूं खेड दे पद्धर ते जाणो, पर जिहड़े उलारू हो जांदे ने ਉਹ ਹਾਰ ਕੇ ਸਿਰ ਸੱਟ ਬੈਂਦੇ ਨੇ, ਜਿਹੜੇ ਜਿੱਤ ਜਾਂਦੇ ਨੇ ਉਹ ਉੱਚੀ ਉੱਚੀ ਰੌਲੇ ਪਾਉਂਦੇ ਨੇ। ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੁਖ ਹੈ ਨਾ, ਉਹ ਖੇਡ ਨੂੰ ਮਾਣਦਾ ਪਰ ਉਲਾਰੂ ਨਹੀਂ ਹੁੰਦਾ। ਇਸ ਖੇਡ ਵਿੱਚ ਕਿਸੇ ਦਾ ਜਨਮ ਹੋਵੇ ਤੇ ਲੋਕ ਵਧਾਈਆਂ ਦਿੰਦੇ ਨੇ, ਜ਼ਮੀਨ ਪੱਟ ਦਿੰਦੇ ਨੇ ਨੱਚ ਨੱਚ ਕੇ, ਤੇ ਜੇ ਕਿਸੇ ਦੀ ਮੌਤ ਹੋਵੇ ਤੇ ਕੰਧਾਂ ਨੂੰ ਟੱਕਰਾਂ ਮਾਰਦੇ ਨੇ। ਖੇਡ ਨੂੰ ਖੇਡ ਨਹੀਂ ਜਾਣਦੇ। ਪਰ ਇੱਥੇ ਮਹਾਂਪੁਰਖ ਕਮਾਈ ਵਾਲੇ ਕਹਿੰਦੇ ਨੇ ਕਿ ਆਵਣ ਜਾਣ ਇੱਕ ਖੇਲ ਬਣਾਇਆ, ਇਹ ਤਾਂ ਉਹਦੀ ਖੇਡ ਹੈ। ਮਹਾਰਾਜ ਕਹਿੰਦੇ ਨੇ ਆਉਣ ਜਾਣ ਇੱਕ ਪਸਾਰਾ, ਉਹਨੇ ਆਪਣੀ ਖੇਡ ਰਚੀ ਹੈ।
ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨੇ ਸਤਾਰਾ।
ਪੂਰੇ ਸਤਿਗੁਰੂ ਨੇ ਇਹ ਆਪ ਦਿਖਾ ਦਿੱਤਾ ਹੈ ਕਿ ਭਾਈ ਇਹ ਇੱਕ ਖੇਡ ਜੇ, ਤੇ ਜੇ ਭਵ ਸਾਗਰ ਨੂੰ ਪਾਰ ਕਰਨਾ ਤੇ ਸੱਚਾ ਨਾਮ ਹੀ ਨਿਸਤਾਰਾ ਕਰੇਗਾ।
ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ।
ਉਹ ਕਾਇਆ ਜਿਹੜੀ ਸਤਿਗੁਰੂ ਨੂੰ ਸੇਵਦੀ ਹੈ, ਉਹ ਸਰੀਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜ ਜੁੜੋ ਜੁੜਦਾ ਹੈ, ਮਹਾਰਾਜ ਕਹਿੰਦੇ ਨੇ ਉਸ ਕਾਇਆ ਨੂੰ ਕਰਤੇ ਪੁਰਖ ਨੇ ਆਪ ਸ਼ਿੰਗਾਰ ਦਿੱਤਾ, ਆਪ ਸਵਾਰ ਦਿੱਤਾ ਹੈ।
ਬਿਨ ਨਾਵੈ ਦਰ ਢੋਏ ਨਾਹੀ, ਤਾਂ ਜਮ ਕਰੇ ਖੁਆਰੇ।
ਨਾਮ ਤੋਂ ਬਿਨਾਂ ਪਰਮਾਤਮਾ ਦੇ ਦਰ ਤੇ ਢੋਈ ਨਖੀ। ਭਾਵੇਂ ਸਰੀਰ ਬਿਨ ਸੁਨਾਰਾ, ਪਰ ਸਰੀਰ ਵੀ ਪ੍ਰਵਾਨ ਹੁੰਦੇ ਜੇ ਤੇ ਸਰੀਰ ਵੀ ਵਿਅਰਥ ਜਾਂਦੇ। ਗੁਰੂ ਅਮਰਦਾਸ ਜੀ ਦੇ ਤਾਂ ਪਵਿੱਤਰ ਬੋਲ ਨੇ ਕਿ ਇਹ ਸਰੀਰਾਂ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਾਨਾ ਵਰਸਾਇਆ, ਸੋ ਪਰਮਾਤਮਾ ਤੂੰ ਅੰਦਰ ਨਹੀਂ ਵਸਾਇਆ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਜਿਨ੍ਹਾਂ ਮਨ ਵਸਿਆ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਏ, ਉਹਨਾਂ ਅੰਦਰ ਪਰਮਾਤਮਾ ਦਾ ਨਾਮ ਵਸਦਾ ਹੈ। ਉਹ ਸਰੀਰ ਫਿਰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ, ਸਤਿਗੁਰੂ ਕਿਰਪਾ ਕਰਦੇ ਨੇ। ਉਹ ਕਾਇਆ ਸੁਖੇਲੀ ਕਹਿ, ਸੁਖੈਨ ਕਹਿ, ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ। ਤੇ ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਉਹਦੇ ਦਰ ਤੇ ਢੋਈ ਨਹੀਂ, ਨਾਮ ਤੋਂ ਬਿਨਾਂ ਜਮਦੂਤ ਖੁਆਰ ਕਰਦਾ ਹੈ।
ਨਾਨਕ ਸੱਚ ਵਡਿਆਈ ਪਾਏ ਪਾਏ, ਜਿਸ ਨੂੰ ਹਰ ਕਿਰਪਾ ਧਾਰੇ।
ਜਿਸ ਉੱਪਰ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, ਉਹ ਨਾਮ ਨਾਲ ਜੁੜ ਗਿਆ, ਤੇ ਨਾਮ ਨਾਲ ਜੁੜੇ ਹੋਏ ਨੂੰ ਸੱਚੀ ਵਡਿਆਈ ਮਿਲਦੀ ਹੈ। ਸੱਚੀ ਵਡਿਆਈ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸੱਚੀ ਵਡਿਆਈ ਤਾਂ ਜੁਗੋ ਜੁਗ ਰਹਿੰਦੀ ਹੈ। ਸੱਚੀ ਵਡਿਆਈ ਤਾਂ ਇਸ ਸੰਸਾਰ ਵਿੱਚ ਵੀ ਜੈ ਜੈਕਾਰ ਤੇ ਕਰਤਾਰ ਦੇ ਘਰ ਵਿੱਚ ਵੀ ਥਾਂ ਦਵਾਉਂਦੀ ਹੈ। ਸਾਰੀ ਅਸ਼ਟਪਦੀ ਦੇ ਤਤ ਭਾਵ ਗੁਰਮੁਖੋ ਇੰਨਾ ਜੇ ਵੀ ਇਹ ਸਰੀਰ ਨੂੰ ਕੇਵਲ ਭੋਗ ਦਾ ਸਾਧਨ ਨਾ ਬਣਾਈਏ, ਤੇ ਇਸ ਸਰੀਰ ਨੂੰ ਕੇਵਲ ਪ੍ਰਦਰਸ਼ਨੀ ਦਾ ਸਾਧਨ ਨਾ ਬਣਾਈਏ। मैं रात अर्ज की, जोगी ने शरीर को के खत्म कर दिता, भोगी ने शरीर भोग भोग के नाश मार लिया, पर गुरु ने एक रस्ता दसिया कि तू शरीर विच रह, इस शरीर दी संभाल कर, पर चेते रखी ए भोग दा साधन बन गया ते फिर काम क्रोध काया को गल है, जो कंचन सुहागा ढाल है, ते जे जोगियां दी तरह हठ कर्म करन लग पिया ते फिर बाबे ने कहा सिर पैरी क्या फेड़िया, अंदर पिरी संभाल, इन्हां विचारियां नूं क्यों दुख पिया देना, इन्हां तेरा बिगाड़िया की। गुरमुखो गुरु दे शब्द नाल जुड़ के इस काया दे खरमंदर विचों, इस काया दे देव आलिया विचों, इस काया दे गुरुद्वारे विचों, इस काया दे परमात्मा दे सिंघासन विचों उन्हूं मानन दा यतन करिए, वो तां बात बनेगी जे शब्द की कमाई करांगे, अंतरमुखी होवांगे, ते नहीं जे ना अंतरमुखी होए ते सच भी उस बच्चे की तरह फोली झाड़ी जांगे, जड़ नूं तां पानी कदी दिता ही नहीं। सतगुरु कृपा करे आप समूह संगत दा तय दिलो धन्नवाद। आओ हजूर दियां अंतलियां पावन पवित्र तुकां नूं सरवण करके समाप्ति करिए जी।
विण नावै दर ढोए नाही ता जम करे खुआरी, नानक सच वडियाई पाए जिसनो हर कृपा तारे।
वाहिगुरु
जी का खालसा, वाहिगुरु जी की फतेह।